ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ ਚੌਥਾ ਸ਼ਾਂਤ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪੁਰਖ ਮਿਲਾਏ ਆਵਗਣ ਵਿਕਣਾ ਗੁਣ ਰਵਾ ਬਲਰਾਮ ਜੀਓ ਹਰ ਹਰ ਨਾਮ ਧਿਆਏ ਗੁਰਬਾਣੀ ਨਿਤ ਨਿਤ ਚਵਾ ਬਲਰਾਮ ਜੀਓ ਸਤਿਗੁਰ ਪੁਰਖ ਮਿਲਾਏ ਆਵਗਣ ਵਿਕਣਾ ਗੁਣ ਰਵਾ ਬਲਰਾਮ ਜੀਓ ਹਰ ਹਰ ਨਾਮ ਧਿਆਏ ਗੁਰਬਾਣੀ ਨਿਤ ਨਿਤ ਚਵਾ ਬਲਰਾਮ ਜੀਓ ਗੁਰਬਾਣੀ ਸਦ ਮੀਠੀ ਲਾਗੀ ਪਾਪ ਵਿਕਾਰ ਗਵਾਇਆ ਹਉ ਮੈਂ ਰੋਗ ਗਇਆ ਭਾਉ ਭਾਗਾ ਸਹਿਜ ਸਹਿਜ ਮਿਲਾਇਆ ਕਾਇਆ ਸੇਜ ਗੁਰ ਸ਼ਬਦ ਸੁਖਾਲੀ ਗਿਆਨ ਤਤ ਕਰ ਭੁਗੋ ਆਨ ਦਿਨ ਸੁਖ ਮਾਣੇ ਨਿਤ ਰਲੀਆ ਨਾਨਕ ਧੁਰ ਸੰਜੋਗੋ ਕਾਇਆ ਸੇਜ ਗੁਰ ਸ਼ਬਦ ਸੁਖਾਲੀ ਗਿਆਨ ਤਤ ਕਰ ਭੋਗੋ ਆਨ ਦਿਨ ਸੁਖ ਮਾਣੇ ਨਿਤ ਰਲੀਆ ਨਾਨਕ ਧੁਰ ਸੰਜੋਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਮਟੀ ਕਾ ਕਿਆ ਧੁੱਪੇ ਸੁਆਮੀ, ਮਾਨਸ ਕੀ ਗਤ ਹੀ ਕੋਟ ਪਰਾਦ ਹਮਾਰੇ ਖੰਡੋ ਅਨਕ ਵਿਧੀ समझावो हम अज्ञान अल्प मत थोरी योग राजान राज पानान पान देवान देव उपमा महान सतगुरु चवर शत्र तख दे मालिक दया सिंध कृपा निद धन धनाद साहिब श्री गुरु ग्रंथ साहिब महाराज जी दी पावन पुत्र हजूरी अंदर जुड़ बैठे सर्वत्र माई भाई बहुत वड्या भागां वाले हो जिन्हां दे मस्तक उत्ते आप सतगुरु जी ने हथ धर के बख्शिश कृपा मेहरामत कर सचखंड श्री हरिमंदर साहिब श्री दरबार साहब जी के दर्शन दीदार बख्शिश किए हैं। अमृत वेले तो सतगुर दिया ने अपार बख्शिश कृपा करके जो अपने पावन पुत्र स्थान श्री दरबार साहिब हरिमंदर साहिब तो समुची कायनात के भले वास्ते पावन मुख वाक हुक्मनामे की बख्शिश की है। इस पावन हुक्म की विचार करन वास्ते अपन सारे सतगुरु जी के पावन स्थान गुरद्वारा मंजी साहब दीवान हाल विखे गुरु ग्रंथ साहब महाराज जी की गोद विच जुड़ बैठे हाँ। अमृत वेले तो आसा की वार के संपूर्ण शब्द कीर्तन आप संगतां ने सरवण किए हैं। अज का जो पावन मुख वाक सतगुरु जी ने बख्शिश किया है धन गुरु रामदास महाराज सच्चे पातशाह जी की मुबारक रसना तो सोही राग अंदर संत दे सरलेख हेठ सतगुरु जी ने चार पद्यां दा यह पावन शब्द बख्शिया है और इस शब्द के बिल्कुल नाल ही गुरु रामदास महाराज जी का अगला शब्द वो आरंभ होएगा जिहड़ा सिख जगत वास्ते एक आनंद संस्कार वेले चार लावां का पाठ किया जाता है। गुरु ग्रंथ साहिब महाराज जी की बाणी विच एक शब्द के नाल दूजे शब्द का कंसैप्ट जुड़दा है और चार लामां तो पहला फेरियां तो पहला सतगुर जी आत्मा और परमात्मा की उस अवस्था का बयान कर रहे हैं जिदे विच सब तो पहला सतगुरु विचोला विच पिया उन्हें अपने गुण बख्शिश किए ते बदले विच औगण ले ले फिर सहजे सहजे इस मन दे विच्चों विकारां दे रोग होमें दे रोग दूर कर दिते और जिस दिन हिरदे दी सेज जड़ी सी वो शुभ गुणा नल पर गई फिर इस आत्मा दा परम आत्मा नल मिलाप होना सी उस तो पहला लगन कढ़िया गया फिर गुरमुखां दी संगत बख्शिश कीती गई। गुरमुखां दी संगत दे राही ਕਿਵੇਂ ਚਾਰ ਫੇਰਿਆਂ ਤੋਂ ਬਾਅਦ ਸਹੁਰੇ ਘਰ ਵਿੱਚ ਵਸੇਬਾ ਹੁੰਦਾ ਹੈ, ਕਿਹੜੇ ਕਿਹੜੇ ਗੁਣ ਉੱਥੇ ਪਤੀ ਦੇ ਘਰ ਵਿੱਚ ਵਸਣ ਵਾਸਤੇ ਚਾਹੀਦੇ ਹਨ, ਉਹ ਗੁਰਮੁਖਾਂ ਦੀ ਸੰਗਤ ਵਿੱਚੋਂ ਮਿਲੇ ਅਤੇ ਜਦੋਂ ਉਹ ਗੁਣ ਹਿਰਦੇ ਵਿੱਚ ਧਾਰਨ ਹੋ ਗਏ ਤਦੋਂ ਇਸ ਆਤਮਾ ਦਾ ਉਸ ਪਰਿਪੂਰਨ ਪਰਮਾਤਮਾ ਨਾਲ ਵਿਆਹ ਹੋ ਗਿਆ, ਆਨੰਦ ਕਾਰਜ ਹੋ ਗਿਆ। ਸਤਿਗੁਰ ਜੀ ਇਸ ਅਵਸਥਾ ਨੂੰ ਬਿਆਨ ਕਰ ਰਹੇ ਹਨ। ਭਾਵੇਂ ਇਹ ਬਾਤ ਕਹਿਣੀ ਬਹੁਤ ਕਠਿਨ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਤਿੰਨ ਵਿਆਹਾਂ ਦਾ ਜ਼ਿਕਰ ਆਇਆ। ਇੱਕ ਵਿਆਹ ਉਹ ਹੈ ਜਿਹੜਾ ਇਸ ਧਰਤੀ ਉੱਤੇ ਸਾਰਿਆਂ ਦਾ ਹੋਣਾ ਹੈ। ਉੱਤੋਂ ਕੋਈ ਲੱਖ ਯਤਨ ਕਰੇ ਕਿ ਮੈਂ ਬਚ ਜਾਵਾਂਗਾ, ਮੇਰਾ ਵਿਆਹ ਨਹੀਂ ਹੋਣਾ, ਮੈਂ ਸਹੁਰੇ ਘਰ ਨਹੀਂ ਜਾਣਾ, ਕੋਈ ਲੱਖ ਯਤਨ ਕਰੇ ਆਪਣੀ ਅਕਲ ਸਿਆਣਪ ਓਜ਼ ਤਾਕਤ ਬਲ ਦੇ ਨਾਲ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਹਾ ਉਹ ਵਿਆਹ ਤੇਰਾ ਹੋ ਕੇ ਰਹਿਣਾ ਹੈ, ਕਿਉਂਕਿ ਜਿਸ ਦਿਨ ਧਰਤੀ 'ਤੇ ਤੇਰਾ ਜਨਮ ਹੋਇਆ ਸੀ ਉਸੇ ਦਿਨ ਉਹ ਵਿਆਹ ਲਿਖ ਦਿੱਤਾ ਸੀ। ਉਹਨੂੰ ਕਹਿੰਦੇ ਨੇ ਮੌਤ। ਉਹ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਆਇਆ, ਅੱਜ ਆਪਾਂ ਥੋੜ੍ਹੇ ਮਿੰਟਾਂ ਵਿੱਚ ਵਿਚਾਰਾਂਗੇ। ਦੂਸਰਾ ਵਿਆਹ ਉਹ ਹੈ ਜਿਹੜਾ ਇਸ ਧਰਤੀ ਉੱਤੇ ਰਹਿਣ ਵਾਲੇ ਲੋਕਾਂ ਵਿੱਚੋਂ ਕਰੋੜਾਂ ਵਿੱਚੋਂ ਕਿਸੇ ਇੱਕ ਦਾ ਹੁੰਦਾ, ਉਹ ਭਾਗਾਂ ਵਾਲਾ ਹੈ। ਇੱਕ ਵਿਆਹ ਉਹ ਹੈ ਜਿਹੜਾ ਕਰੋੜਾਂ ਅਰਬਾਂ ਖਰਬਾਂ ਦੀ ਗਿਣਤੀ ਇਹ ਵਸਣ ਵਾਲੀ ਧਰਤੀ ਹਰ ਇਨਸਾਨ ਦਾ ਹੋਣਾ। ਇੱਕ ਵਿਆਹ ਦਾ ਉਹ ਜ਼ਿਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕੀਤਾ ਜਿਹੜਾ ਕਰੋੜਾਂ ਵਿੱਚੋਂ ਕਿਸੇ ਇੱਕ ਭਾਗਾਂ ਵਾਲੇ ਦਾ ਹੁੰਦਾ, ਔਰ ਤੀਜੇ ਵਿਆਹ ਦਾ ਜ਼ਿਕਰ ਜਿਹੜਾ ਸਾਡਾ ਆਨੰਦ ਸੰਸਕਾਰ ਹੈ, ਜਿਹੜੀ ਸਾਨੂੰ ਅਕਾਲ ਤਖਤ ਸਾਹਿਬ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਵਿੱਚ ਸਿੱਖ ਵਾਸਤੇ ਤੀਸਰਾ ਸੰਸਕਾਰ ਦਿੱਤਾ, ਉਹਦਾ ਨਾਮ ਹੈ ਆਨੰਦ ਸੰਸਕਾਰ। ਇੱਕ ਸ਼ਬਦ ਸੰਸਕਾਰ ਹੁੰਦਾ, ਇੱਕ ਸੰਸਕਾਰ ਹੈ, ਭਾਵੇਂ ਫਰਕ ਟਿੱਪੀ ਦਾ ਹੀ ਹੈ ਪਰ ਅਰਥਾਂ ਦਾ ਬਹੁਤ ਵੱਡਾ ਫਰਕ ਹੈ। ਸੰਸਕਾਰ ਦਾ ਅਰਥ ਹੁੰਦਾ ਉਹ ਰਸਮ, ਉਹ ਸਿਧਾਂਤ, ਉਹ ਮਰਿਆਦਾ, ਉਹ ਰੀਤੀ ਰਿਵਾਜ਼, ਉਹ ਸਿਧਾਂਤ, ਉਹ ਮਰਿਆਦਾ ਜਿਹੜੀ ਪੱਕੇ ਰੂਪ ਵਿੱਚ ਨਿਭਾਈ ਜਾਂਦੀ ਹੈ। ਅਤੇ ਸੰਸਕਾਰ ਦਾ ਅਰਥ ਜਦੋਂ ਕੋਈ ਸਰੀਰ ਕਰਕੇ ਬੰਦਾ ਮਰ ਜਾਏ, ਉਹਨੂੰ ਲੱਕੜਾਂ ਵਿੱਚ ਰੱਖ ਕੇ ਉਹਦੇ ਸਰੀਰ ਨੂੰ ਅਗਨ ਪੇਂਟ ਕੀਤਾ ਜਾਂਦਾ, ਉਹਨੂੰ ਕਹਿੰਦੇ ਨੇ ਸੰਸਕਾਰ। ਆਨੰਦ ਸੰਸਕਾਰ ਇਹ ਤੀਸਰਾ ਸੰਸਕਾਰ ਹੈ ਸਿੱਖ ਨੂੰ ਦਿੱਤੀ ਹੋਈ ਰਹਿਤ ਮਰਿਆਦਾ ਵਿੱਚ। ਆਓ ਆਪਾਂ ਇਸ ਪਾਵਨ ਸ਼ਬਦ ਦੀ ਵਿਚਾਰ ਵਿੱਚ ਜੁੜੀਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਪਾਵਨ ਚਰਨਾਂ ਵਿੱਚ ਅਰਦਾਸ ਕਰੀਏ, ਸਤਿਗੁਰ ਜੀ ਆਪ ਸੀਸ 'ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਬਚਨਾਂ ਦੀ ਵਿਚਾਰ ਕਰਵਾ ਲੈਣੀ ਅਤੇ ਆਪ ਹੀ ਸੀਸ 'ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਬਚਨਾਂ ਦੀ ਵਿਚਾਰ ਸੁਣਨ ਦਾ ਬਲ ਬਖਸ਼ਣਾ। ਲਓ ਹਾਜ਼ਰੀ, ਦੋਵੇਂ ਹੱਥ ਜੋੜ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਸੀਸ ਚੁਕਾ ਕੇ ਇੱਕ ਵਾਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਚੌਥਾ। ਸ਼ੰਤ ਘਰ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਰਾਗ ਸੂਹੀ ਹੈ ਮਹੱਲਾ ਚੌਥਾ, ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ। ਸ਼ੰਤ ਦਾ ਅਰਥ ਹੈ ਇੱਕ ਛੰਦਾਂ ਦੀ ਚਾਲ ਹੈ, ਪਦੇ ਇਸ ਸ਼ਬਦ ਦੇ ਚਾਰ ਹਨ। ਘਰ ਪਹਿਲਾਂ ਦਾ ਅਰਥ ਇਸ ਸ਼ਬਦ ਨੂੰ ਗਾਉਣ ਦੀ ਹਦਾਇਤ, ਤਪਲੇ ਦੇ ਘਰ ਪਹਿਲੇ ਵਿੱਚ ਠਹਿਰਾਵ ਵਿੱਚ ਗਾਉਣਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੰਕੇਤ ਵਿੱਚ ਮੂਲ ਮੰਤਰ ਕਿ ਉਹ ਇੱਕ ਓਅੰਕਾਰ ਅਕਾਲ ਪੁਰਖ ਵਾਹਿਗੁਰੂ ਪਰਿਪੂਰਨ ਪਰਮਾਤਮਾ ਜੋ ਸਰਵ ਕਲਾ ਸਮਰੱਥ ਓਮਨੀ ਪੋਟੈਂਟ ਹੈ, ਉਹ ਗੁਰ ਪ੍ਰਸਾਦ ਸਤਿਗੁਰ ਜੀ ਦੀ ਕਿਰਪਾ ਪ੍ਰਸਾਦ ਮਿਹਰ ਨਾਲ ਪ੍ਰਾਪਤ ਹੁੰਦਾ ਹੈ।
ਸਤਿਗੁਰ ਪੁਰਖ ਮਿਲਾਈ ਆਵਗਣ ਵਿਕਣਾ ਗੁਣ ਰਾਵਾ ਬਲ ਰਾਮ ਜੀਓ।
ਆਖੋ ਸਤਨਾਮ ਸ੍ਰੀ ਵਾਹਿਗੁਰੂ, ਗੱਜ ਕੇ ਆਖਿਆ ਕਰੋ, ਫਿਰ ਬੰਦਾ ਸੁਚੇਤ ਰਹਿੰਦਾ। ਸਤਨਾਮ ਸ੍ਰੀ ਸਤਿਗੁਰ ਪੁਰਖ ਮਿਲਾਏ, ਉਸ ਅਕਾਲ ਪੁਰਖ ਵਾਹਿਗੁਰੂ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਨੇ, ਜਿਸ ਨੂੰ ਹਰ ਪੰਕਤੀ ਦੇ ਅਖੀਰ ਵਿੱਚ ਮਹਾਰਾਜ ਜੀ ਬਲਰਾਮ ਜੀ ਉਹ ਕਹਿੰਦੇ ਹਨ, ਹੇ ਅਕਾਲ ਪੁਰਖ ਵਾਹਿਗੁਰੂ ਤੇਰੇ ਤੋਂ ਬਲਿਹਾਰ ਕੁਰਬਾਨ ਸਦਕੇ ਜਾਵਾਂ। ਕਿਉਂ? ਤੁਸੀਂ ਸਤਿਗੁਰੂ ਪੁਰਖ ਮਿਲਾਇਆ ਹੈ, ਔਰ ਸਤਿਗੁਰ ਪੁਰਖ ਨੇ ਕੀ ਕੀਤਾ? ਅਵਗੁਣ ਵਿਕਣਾ ਗੁਣ ਰਵਾ ਬਲਰਾਮ ਜੀਓ। ਸਤਿਗੁਰ ਪੁਰਖ ਨੇ ਇਹ ਕਿਰਪਾ ਕੀਤੀ ਕਿ ਮੇਰੇ ਔਗਣ ਸਾਰੇ ਲੈ ਲੈ, ਅਤੇ ਬਦਲੇ ਵਿੱਚ ਮੈਨੂੰ ਗੁਣ ਗਾਉਣ ਵਾਸਤੇ ਬਖਸ਼ਿਸ਼ ਕਰ ਦਿੱਤੀ। ਆਪਣੇ ਗੁਣ ਬਖਸ਼ਿਸ਼ ਕਰਕੇ ਮੇਰੇ ਔਗਣ ਲੈ ਲੈ। ਜਿਵੇਂ ਰੋਗਾਂ ਦੇ ਇਲਾਜ ਵਾਸਤੇ ਵੈਦ ਕੋਲੋਂ ਦਵਾਈ ਦਿੰਦਾ ਅਤੇ ਉਸ ਰੋਗ ਨੂੰ ਖਤਮ ਕਰ ਦਿੰਦਾ, ਉਹਨੂੰ ਬਦਲੇ ਵਿੱਚ ਤੰਦਰੁਸਤੀ ਦਿੰਦਾ, ਪਰ ਖਿਆਲ ਕਰਿਓ, ਇੱਕ ਦੁਨਿਆਵੀ ਵੈਦ ਅਤੇ ਸਤਿਗੁਰੂ ਵੈਦ ਵਿੱਚ ਅੰਤਰ ਹੈ। ਦੁਨਿਆਵੀ ਵੈਦ ਦਵਾਈ ਦੇ ਕੇ ਕੁਝ ਸਮੇਂ ਲਈ ਰੋਗ ਹਟਾ ਸਕਦਾ, ਪਰ ਇਸ ਗੱਲ ਦੀ ਕੋਈ ਗਰੰਟੀ ਨਹੀਂ ਕਿ ਉਹ ਰੋਗ ਦੁਬਾਰਾ ਨਾ ਆਵੇ। ਗੁਰੂ ਵੈਦ ਵਿੱਚ ਫਰਕ ਹੈ, ਗੁਰੂ ਵੈਦ ਆਪਣੀ ਔਖਦ ਦੇ ਕੇ ਰੋਗ ਵੀ ਹਟਾਉਂਦਾ ਔਰ ਪਰਤ ਕੇ ਗਰੰਟੀ ਵੀ ਦਿੰਦਾ, ਦੁਬਾਰਾ ਤੈਨੂੰ ਇਹ ਰੋਗ ਨਹੀਂ ਵਿਆਪੇਗਾ। ਪਰ ਇੱਕ ਸ਼ਰਤ ਹੈ, ਦਿੱਤੀ ਹੋਈ ਦਵਾਈ ਟਾਈਮ ਸਿਰ ਗਾਈ। ਮਹਾਰਾਜ ਉਹ ਦਵਾਈ ਕਿਹੜੀ? ਉਹਨੂੰ ਮਹਾਰਾਜ ਕਹਿਣਗੇ ਹਰ ਹਰ ਔਖਦ। ਵਾਹਿਗੁਰੂ ਜੀ ਦਾ ਨਾਮ ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ। ਫਿਰ ਸਦਾ ਵਾਹਿਗੁਰੂ ਜੀ ਦੇ ਗੁਣ ਗਾਈ, ਜਾਂ ਤੇਰੇ ਨਾਲ ਗਰੰਟੀ ਹੋ ਗਈ ਕਿ ਤੇਰਾ ਕਲਿਆਣ ਹੋ ਜਾਏਗਾ ਇਸ ਰੋਗ ਤੋਂ, ਭਾਵ ਦੁਬਾਰਾ ਤੈਨੂੰ ਜ਼ਿੰਦਗੀ ਵਿੱਚ ਰੋਗ ਨਹੀਂ ਵਿਆਪੇਗਾ। ਅੱਜ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਕਿ ਸਤਿਗੁਰੂ ਪੁਰਖ ਮਿਲੇ ਅਤੇ ਉਸ ਅਕਾਲ ਪੁਰਖ ਨੇ ਕਿਰਪਾ ਕੀਤੀ, ਸਤਿਗੁਰੂ ਪੁਰਖ ਨੇ ਆਪਣਾ ਸ਼ਬਦ ਦੇ ਕੇ ਆਪਣੇ ਗੁਣ ਬਖਸ਼ਿਸ਼ ਕਰਕੇ ਮੇਰੇ ਅੰਦਰੋਂ ਵਾਪਸ ਔਗਣ ਲੈ ਲਏ। ਹੁਣ ਔਗਣ ਮੇਰੇ ਵਿਕ ਗਏ ਗੁਰੂ ਅੱਗੇ, ਅਤੇ ਗੁਰੂ ਨੇ ਬਦਲੇ ਵਿੱਚ ਗੁਣ ਬਖਸ਼ਿਸ਼ ਕਰ ਦਿੱਤੇ। ਜਿਹੜੀ ਔਗਣਾਂ ਦੀ ਜ਼ੰਜੀਰ ਮੈਨੂੰ ਜਕੜੀ ਬੈਠੀ ਸੀ ਕਈ ਜਨਮਾਂ ਤੋਂ, ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ, ਗੁਰੂ ਨੇ ਗੁਣ ਦੇ ਕੇ ਔਗਣ ਕੱਟ ਦਿੱਤੇ। ਔਗਣਾਂ ਦੀ ਜ਼ੰਜੀਰ ਕੱਟਣ ਵਾਸਤੇ ਗੁਣਾਂ ਦੀ ਆਰੀ ਚਾਹੀਦੀ ਹੈ। ਇਹ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤੀ, ਹੋਰ ਕੋਈ ਤਰੀਕਾ ਨਹੀਂ ਕਿ ਔਗਣ ਕੱਟੇ ਜਾਣ। ਔਗਣ ਕੱਟਣ ਦਾ ਇੱਕੋ ਹੀ ਤਰੀਕਾ ਹੈ, ਗੁਰੂ ਕਿਰਪਾ ਕਰਕੇ ਗੁਣਾਂ ਦੀ ਆਰੀ ਬਖਸ਼ਦੇ ਨੇ। ਜਿਵੇਂ ਜਿਵੇਂ ਸਿੱਖ ਉਹਨਾਂ ਗੁਣਾਂ ਨੂੰ ਜੀਵਨ ਵਿੱਚ ਕਮਾਉਂਦਾ, ਤਿਵੇਂ ਤਿਵੇਂ ਇੱਕ ਇੱਕ ਕਰਕੇ ਔਗਣ ਕੱਟਿਆ ਜਾਂਦਾ। ਇਹਨੂੰ ਮਹਾਰਾਜ ਨੇ ਕਿਹਾ, ਨਾਨਕ ਔਗਣ ਜਿੱਤੜੇ ਤੇਤੇ ਗਲੀ ਜੰਜੀਰ। ਮਹਾਰਾਜ ਕੱਟੀ ਕਿਵੇਂ ਜਾਵੇ? ਕਹਿੰਦੇ ਜੇ ਗੁਣ ਹੋਣ ਤਾਂ ਕੱਟੀਅਨ ਸੇ ਪਾਈ ਸੇ ਬੀਰ। ਗੁਰੂ ਗੁਣ ਬਖਸ਼ਦੇ ਨੇ ਅਤੇ ਉਹਨਾਂ ਗੁਣਾਂ ਦੀ ਆਰੀ ਨਾਲ ਸਹਿਜੇ ਸਹਿਜੇ ਔਗਣ ਕੱਟੇ ਜਾਂਦੇ ਨੇ। ਪਰਤ ਕੇ ਜਿਹੜੀ ਚੀਜ਼ ਔਗਣ ਸੀ, ਉਹੀ ਉਹ ਭਰਾ ਮਿੱਤਰ ਸੱਜਣ ਬਣ ਜਾਂਦੇ ਨੇ, ਉਹੀ ਉਹ ਵਿਕਾਰ ਉਹਦੇ ਵਾਸਤੇ ਮਿੱਤਰ ਰੂਪ ਧਾਰਨ ਕਰ ਲੈਂਦੇ ਨੇ, ਉਹ ਕ੍ਰੋਧ ਪ੍ਰੇਮ ਵਿੱਚ ਤਬਦੀਲ ਹੋ ਜਾਂਦਾ। ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਕਿ ਸਤਿਗੁਰੂ ਨੇ ਔਗਣ ਲੈ ਲਏ ਅਤੇ ਆਪਣੇ ਗੁਣਾਂ ਦੀ ਬਖਸ਼ਿਸ਼ ਕੀਤੀ ਹੈ।
ਹਰ ਹਰ ਨਾਮ ਤੇ ਆਏ ਗੁਰਬਾਣੀ ਨਿਤ ਨਿਤ ਚਵਾ ਬਲ ਰਾਮ ਜੀਓ।
ਹੇ ਅਕਾਲ ਪੁਰਖ ਬਲਿਹਾਰ, ਤੂੰ ਬਲਸ਼ਾਲੀ ਹੈ, ਤੇਰੇ ਤੋਂ ਸਦਕੇ ਬਲਿਹਾਰ ਜਾਵਾਂ। ਤੁਸੀਂ ਇਕੱਲੇ ਔਗਣ ਨਹੀਂ ਕੱਟੇ, ਇੱਕ ਬਖਸ਼ਿਸ਼ ਕਰ ਦਿੱਤੀ ਸਦਾ ਵਾਸਤੇ। ਗੁਰੂ ਦੀ ਬਾਣੀ ਹਰ ਹਰ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ, ਹੁਣ ਮੇਰਾ ਮਨ ਜਿਹੜਾ ਨਿਤ ਨਿਤ ਚਵਾਂ ਦਾ ਅਰਥ ਬਾਰ ਬਾਰ ਅੰਦਰੋਂ ਆਪਣੇ ਆਪ ਜਪਣ ਲੱਗ ਗਿਆ, ਨਿਤ ਨਿਤ ਜਪ ਰਿਹਾ, ਔਰ ਉਹ ਗੁਣ ਨਿਤ ਨਿਤ ਜਪਣ ਨਾਲ ਔਗਣ ਅੰਦਰੋਂ ਕੱਟੇ ਜਾ ਰਹੇ ਹਨ।
ਗੁਰਬਾਣੀ ਸਦ ਮੀਠੀ ਲਾਗੀ ਆਪ ਵਿਕਾਰ ਗਵਾਇਆ।
ਜਦੋਂ ਗੁਰੂ ਦੀ ਬਾਣੀ ਜਪਦਿਆਂ ਜਪਦਿਆਂ ਗੁਰੂ ਨੇ ਕਿਰਪਾ ਕੀਤੀ, ਮਨ ਨੂੰ ਮਿੱਠੀ ਲੱਗਣ ਲੱਗ ਪਈ, ਤਾਂ ਮਹਾਰਾਜ ਜੀ ਬਖਸ਼ਿਸ਼ ਕਰਦੇ, ਫਿਰ ਦੋ ਕਿਰਪਾ ਹੋਈਆਂ, ਪਾਪ ਵੀ ਕੱਟੇ ਗਏ ਅਤੇ ਵਿਕਾਰ ਵੀ ਗੁਆਚ ਗਏ। ਜਿਨ੍ਹਾਂ ਵਿਕਾਰਾਂ ਕਰਕੇ ਪਾਪ ਬਣਦੇ ਸੀ, ਜਿਨ੍ਹਾਂ ਪਾਪਾਂ ਕਰਕੇ ਵਿਕਾਰ ਹੁੰਦੇ ਸੀ, ਦੋਵੇਂ ਚੀਜ਼ਾਂ ਆਪਸ ਵਿੱਚ ਜੁੜੀਆਂ ਨੇ। ਵਿਕਾਰ ਕਰਕੇ ਪਾਪ ਬਣਦਾ, ਪਾਪਾਂ ਕਰਕੇ ਵਿਕਾਰ ਵੱਧਦੇ ਨੇ। ਅੱਜ ਮਹਾਰਾਜ ਨੇ ਕਿਰਪਾ ਕੀਤੀ, ਜਦੋਂ ਦੀ ਮਨ ਨੂੰ ਬਾਣੀ ਮਿੱਠੀ ਲੱਗੀ, ਤਦੋਂ ਦੇ ਪਾਪ ਵੀ ਕੱਟੇ ਗਏ ਅਤੇ ਵਿਕਾਰ ਵੀ ਕੱਟੇ ਗਏ। ਪਾਪ ਕਹੀਏ ਜੜ, ਵਿਕਾਰ ਕਹੀਏ ਉਹਦੀਆਂ ਟਾਹਲੀਆਂ। ਜਿਹਦੀ ਜੜ ਲੱਗੀ ਰਹੇ, ਉਸ ਦਰੱਖਤ ਦੀਆਂ ਟਾਹਣੀਆਂ ਵੱਧਦੀਆਂ ਨੇ, ਉਸ ਦਰੱਖਤ ਦੇ ਪੱਤੇ ਵੱਧਦੇ ਨੇ, ਉਸ ਦਰੱਖਤ ਦੇ ਫਲ ਵੱਧਦੇ ਨੇ। ਜਿਹਦੇ ਅੰਦਰ ਪਾਪ ਦੀ ਜੜ ਲੱਗੀ ਰਹੇ, ਉਹਦੀ ਜ਼ਿੰਦਗੀ ਵਿੱਚ ਔਗਣ ਵਿਕਾਰ ਵੱਧਦੇ ਜਾਂਦੇ ਨੇ। ਅੱਜ ਗੁਰੂ ਨੇ ਕਿਰਪਾ ਕੀਤੀ, ਜਦੋਂ ਦੀ ਬਾਣੀ ਮਿੱਠੀ ਲੱਗੀ, ਤਦੋਂ ਦੇ ਪਾਪ ਜੜ ਵੀ ਕੱਟੀ ਗਈ ਅਤੇ ਲੱਗੀਆਂ ਹੋਈਆਂ ਟਾਹਣਾ ਵਿਕਾਰ ਆਪਣੇ ਆਪ ਸੁੱਕ ਗਏ। ਇੱਕ ਤੁਹਾਡੀ ਜ਼ਿੰਦਗੀ ਦਾ ਤਜ਼ਰਬਾ ਰਹਿਣਾ, ਇੱਕ ਇੱਕ ਟਾਹਣੀ ਵੱਢ ਕੇ ਕੋਈ ਦਰੱਖਤ ਨਹੀਂ ਖਤਮ ਕਰ ਸਕਦਾ। ਇਕੱਲੇ ਇਕੱਲੇ ਪੱਤੇ ਤੋੜੋਂਗੇ, 15-20 ਦਿਨਾਂ ਬਾਅਦ ਕੁਰਮਬਲਾਂ ਫਿਰ ਫੁੱਟ ਪੈਣਗੀਆਂ। ਦਰੱਖਤ ਦੀਆਂ ਟਾਹਣੀਆਂ ਛੰਗ ਦਿਓਗੇ, ਥੋੜ੍ਹੇ ਦਿਨਾਂ ਬਾਅਦ ਰੁੱਤ ਬਦਲੇਗੀ, ਆਪਣੇ ਆਪ ਦਰੱਖਤ 'ਤੇ ਫਿਰ ਹਰਿਆਵਲ ਆ ਕੇ ਟਾਹਣੀਆਂ ਪੱਤੇ ਕੁਰਮਬਲਾਂ ਫਿਰ ਨਿਕਲ ਆਉਣਗੀਆਂ। ਉਹ ਸਿੱਖਾ, ਆਪਣੀ ਅਕਲ ਸਿਆਣਪ ਨਾਲ ਇੱਕ ਇੱਕ ਵਿਕਾਰ ਤੋਂ ਚਾਵੇਂ ਖਤਮ ਹੋ ਜਾਏ, ਤਾਂ ਤੇਰੀ ਮਤ ਨਾਲ ਖਤਮ ਨਹੀਂ ਹੋਣਾ। ਗੁਰੂ ਅੱਗੇ ਅਰਦਾਸ ਕਰ, ਗੁਰੂ ਇੱਕੋ ਝਟਕੇ ਵਿੱਚ ਪਾਪ ਦੀ ਜੜ ਕੱਟ ਦੇਗਾ। ਜਦੋਂ ਪਾਪਾਂ ਰੂਪੀ ਜੜ ਕੱਟੀ ਗਈ, ਦਰੱਖਤ ਵੱਢਣ ਦੀ ਲੋੜ ਨਹੀਂ, ਆਪੇ ਸੁੱਕ ਜਾਏਗਾ। ਪਰ ਉਹਦੇ ਸੁੱਕਣ ਵਾਸਤੇ ਟਾਈਮ ਲੱਗਦਾ, ਉਹਦੇ ਸੁੱਕਣ ਵਾਸਤੇ ਸਮਾਂ ਲੱਗਦਾ। ਗੁਰੂ ਅੱਗੇ ਅਰਦਾਸ ਕਰ, ਤੇਰੇ ਮਨ ਹਿਰਦੇ ਵਿੱਚੋਂ ਪਾਪ ਦੀ ਜੜ ਕੱਟੀ ਜਾਏ। ਜਦੋਂ ਜੜ ਕੱਟੀ ਜਾਏਗੀ, ਕੁਝ ਦਿਨਾਂ ਬਾਅਦ ਪੱਤੇ ਢਿੱਲੇ ਪੈ ਜਾਣਗੇ, ਟਾਹਣੀਆਂ ਸੁੱਕ ਜਾਣਗੀਆਂ, ਪਰਤ ਕੇ ਦਰੱਖਤ ਹਰਾ ਨਹੀਂ ਹੋਏਗਾ। ਇਹੀ ਗੁਰੂ ਵੈਦ ਦੀ ਬਖਸ਼ਿਸ਼ ਹੈ। ਉਹ ਜਦੋਂ ਕੱਟਦਾ ਪਾਪ ਨੂੰ ਜੜ ਤੋਂ ਕੱਟਦਾ, ਇੱਕ ਇੱਕ ਵਿਕਾਰ ਨਹੀਂ ਮਿਟਾਉਂਦਾ। ਅੱਜ ਮਹਾਰਾਜ ਨੇ ਕਿਹਾ, ਨਿਸ਼ਾਨੀ ਇਹ ਹੈ, ਜਿਨ੍ਹਾਂ ਦੇ ਪਾਪ ਕੱਟੇ ਗਏ ਉਹਨਾਂ ਨੂੰ ਗੁਰੂ ਦੀ ਬਾਣੀ ਮਿੱਠੀ ਲੱਗਣ ਲੱਗ ਪਈ। ਮਾਫ ਕਰਿਓ, ਬਾਣੀ ਮਿੱਠੀ ਲੱਖਾਂ ਕਰੋੜਾਂ ਚੋਂ ਕਿਸੇ ਇੱਕ ਨੂੰ ਲੱਗਦੀ ਹੈ। ਉੱਨੀ ਦੇਰ ਬਾਣੀ ਮਿੱਠੀ ਨਹੀਂ ਲੱਗੇਗੀ ਜਿੰਨੀ ਦੇਰ ਅੰਦਰ ਉਹ ਚੀਜ਼ ਚੱਲ ਰਹੀ ਹੈ ਕਿ ਸੰਸਾਰ ਨਾਲ ਵੀ ਬੰਦਾ ਖਿੱਚ ਬਣਾਈ ਬੈਠਾ ਅਤੇ ਦੂਆ ਪਾਸਾ ਵੀ ਲੈਣਾ ਚਾਹੁੰਦਾ। ਦੇਖੋ, ਗੁਰੂ ਨੇ ਛਡਾਇਆ ਨਹੀਂ ਕੁਝ ਵੀ। ਮਹਾਰਾਜ ਨੇ ਕਿਹਾ, ਕਮ ਸੇ ਕਮ ਉਨਾ ਸਮਾਂ ਜਿੰਨੀ ਦੇਰ ਤੂੰ ਗੁਰੂ ਕੋਲ ਬੈਠੇ ਤੈਨੂੰ ਸੰਸਾਰ ਭੁੱਲ ਜਾਣਾ ਚਾਹੀਦਾ, ਤੂੰ ਸੰਸਾਰ ਦੇ ਵਿੱਚੋਂ ਗੁਆਚ। ਔਰ ਜਿੰਨੀ ਦੇਰ ਆਪਣਾ ਆਪ ਨਹੀਂ ਗੁਆਏਗਾ, ਉੱਨੀ ਦੇਰ ਉਹ ਨਹੀਂ ਲੱਭੇਗਾ ਜਿਹਨੂੰ ਸਾਰਾ ਸੰਸਾਰ ਲੱਭ ਰਿਹਾ। ਉਹ ਕਿਤੇ ਬਾਹਰ ਨਹੀਂ ਹੈ, ਹੈ ਬਿਲਕੁਲ ਤੇਰੇ ਅੰਦਰ। ਉਸ ਦਿਨ ਤੈਨੂੰ ਉਹਦੇ ਭਾਵ ਅਰਥ ਸਮਝ ਆਉਣਗੇ, ਉੱਦਣ ਤੈਨੂੰ ਅੰਦਰੋਂ ਅਨੁਭਵ ਹੋਏਗਾ, ਉੱਦਣ ਮਿਲਣਾ ਸ਼ੁਰੂ ਹੋ ਜਾਏਗਾ ਜਿੱਦਣ ਤੂੰ ਗੁਆਚ ਜਾਏਗਾ। ਇੱਕ ਸੌਖੀ ਗੱਲ ਹੈ, ਮਹਾਰਾਜ ਨੇ ਬਾਣੀ ਅੰਦਰ ਕਿਹਾ, ਆਪ ਗਵਾਈਏ ਤਾਂ ਸ਼ੌ ਪਾਈਏ। ਉਹਦਾ ਅਰਥ ਵਿਦਵਾਨਾਂ ਨੇ ਆਪਣੀ ਹਉਮੈ ਗਵਾਣੀ ਵੀ ਕੀਤੀ, ਆਪਣਾ ਆਪ ਗਵਾਉਣਾ ਵੀ ਕੀਤਾ, ਪਰ ਦੂਜੇ ਅਰਥ, ਜਿੰਨੀ ਦੇਰ ਤੂੰ ਗੁਆਚ ਨਹੀਂ ਜਾਂਦਾ ਉੱਨੀ ਦੇਰ ਉਹ ਤੈਨੂੰ ਮਿਲੇਗਾ ਨਹੀਂ। ਪਹਿਲਾਂ ਗੁਆਚ ਆਪਣਾ ਆਪ, ਅੰਮ੍ਰਿਤ ਵੇਲੇ ਉੱਠ ਕੇ 5-10-20 ਮਿੰਟ ਕੁਝ ਸਮਾਂ ਗੁਰੂ ਦੀ ਬਾਣੀ ਵਿੱਚ ਗੁਆਚ ਜਿਆ ਕਰ, ਜਪਜੀ ਸਾਹਿਬ ਵਿੱਚ ਗੁਆਚ, ਗੁਰੂ ਦੇ ਜਾਪ ਸਾਹਿਬ ਵਿੱਚ ਗੁਆਚ। ਜਿੱਦਣ ਬਾਣੀ ਵਿੱਚ ਗੁਆਚ ਗਿਆ, ਇਹ ਸੰਸਾਰ ਭੁੱਲ ਜਾਏਗਾ। ਪਰਤ ਕੇ ਜਿਹੜਾ ਆਨੰਦ ਤੈਨੂੰ ਅੰਮ੍ਰਿਤ ਵੇਲੇ ਆਉਣਾ, ਤੇਰੀ ਆਤਮਾ ਚਾਹੇਗੀ ਸਾਰਾ ਦਿਨ ਕਿਉਂ ਨਾ ਆਵੇ। ਫਿਰ ਸਾਰਾ ਦਿਨ ਤੂੰ ਗੁਰੂ ਗੁਰੂ ਜਪਦਿਆਂ, ਸੰਸਾਰ ਪਰਿਵਾਰ ਕਾਰੋਬਾਰ ਮਕਾਨ ਤੇ ਦੁਕਾਨ ਵਿੱਚ ਰਹਿੰਦਿਆਂ ਰੱਬ ਦੇ ਪ੍ਰੇਮ ਵਿੱਚ ਗੁਆਚ ਜਾਏਗਾ। ਅੱਜ ਮਹਾਰਾਜ ਨੇ ਕਿਹਾ, ਉਹਦੀ ਨਿਸ਼ਾਨੀ ਇਹ ਹੈ, ਉਹਨੂੰ ਬਾਣੀ ਮਿੱਠੀ ਲੱਗਣ ਲੱਗ ਜਾਂਦੀ। ਅਤੇ ਜਿਹਨੂੰ ਮਿੱਠੀ ਨਾ ਲੱਗੇ, ਉਹਦੀ ਨਿਸ਼ਾਨੀ ਹੈ, ਉਹ ਵਾਰ ਵਾਰ ਘੜੀ ਵੱਲ ਵੇਖਦਾ, ਉਹਦਾ ਸਰੀਰ ਸਥਿਰ ਨਹੀਂ ਬੈਠੇਗਾ। ਉਹਨੂੰ ਸਰੀਰ ਵਿੱਚ ਕਿਤੇ ਨਾ ਕਿਤੇ ਖਾਰਸ਼ ਹੁੰਦੀ ਰਹੇਗੀ, ਕੋਈ ਦਰਦ ਹੁੰਦਾ ਰਹੇਗਾ, ਵਾਰ ਵਾਰ ਪਾਸੇ ਬਦਲਦਾ, ਵਾਰ ਵਾਰ ਲੱਤਾਂ ਬਦਲਦਾ, ਵਾਰ ਵਾਰ ਇਸ ਤਰ੍ਹਾਂ ਵੱਖ ਬਦਲਦਿਆਂ ਉਹ ਘੜੀ ਵੇਖਦਾ, ਉਹਦਾ ਦਿਲ ਚਿੱਤ ਨਹੀਂ ਲੱਗਦਾ। ਜਦੋਂ ਬਾਣੀ ਮਨ ਨੂੰ ਮਿੱਠੀ ਲੱਗਣ ਲੱਗਦਾ, ਫਿਰ ਇੱਕੋ ਚੌਂਕੜੇ ਵਿੱਚ ਇੱਕੋ ਬੈਠਕ ਵਿੱਚ ਕਿੰਨਾ ਸਮਾਂ ਲੰਘ ਜਾਏਗਾ, ਤੁਸੀਂ ਹੈਰਾਨ ਹੋਵੋਗੇ। ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਹੈ ਨਾ, ਬਾਬਾ ਕਬੀਰ ਸਾਹਿਬ, ਇੱਕ ਦਿਨ ਕੋਈ ਸੱਜਣ ਆ ਗਿਆ, ਉਹਨੇ ਸਵੇਰੇ ਸਵਖਤੇ ਆ ਕੇ ਕੁਝ ਕੱਪੜਾ ਬੁਣਨ ਵਾਸਤੇ ਦਿੱਤਾ, ਲੈ ਚੀਜ਼ ਮੈਂ ਦੇਵਾਂਗਾ, ਧਾਗਾ ਸੂਤ ਰੇਸ਼ਮ ਮੇਰਾ ਹੋਏਗਾ, ਸ਼ਮਾਂ ਤੱਕ ਬੁਣ ਦਿਓ। ਕਬੀਰ ਸਾਹਿਬ ਨੇ ਕਿਹਾ ਕੋਈ ਗੱਲ ਨਹੀਂ, ਜੋ ਨਾਪਾ ਲੈਣਾ ਸੀ ਲੈ ਕੇ ਰੱਖ ਲਿਆ। ਅਤੇ ਉਸ ਬੰਦੇ ਦੇ ਮਨ ਵਿੱਚ ਹੈ ਇਹ ਸਵੇਰੇ ਸਵੇਰੇ ਤਰੋ ਤਾਜ਼ੇ ਨੇ, ਕੰਮ ਕਰਨ ਲੱਗੇ ਨੇ, ਸ਼ਮਾਂ ਤੱਕ ਮੇਰਾ ਕੱਪੜਾ ਬੁਣ ਦੇਣਗੇ। ਜਦੋਂ ਸੂਤ ਪਾ ਕੇ ਬੁਣਨ ਲੱਗੇ ਤਾਂ ਬੜੀ ਹੈਰਾਨੀ ਵਾਲੀ ਗੱਲ ਹੋਈ, ਜਿਵੇਂ ਹੀ ਉਸ ਕੱਤਣੀ 'ਚੋਂ ਆਵਾਜ਼ ਆਈ, ਇੱਕਦਮ ਉਹਦੀ ਉੱਠੀ ਹੋਈ ਧੁੰਨ ਨੇ ਅੰਦਰ ਸ਼ਾਂਤ ਕਰ ਦਿੱਤਾ। ਪਰਤ ਕੇ ਪਤਾ ਨਹੀਂ ਕਿੰਨਾ ਸਮਾਂ ਲੰਘਿਆ, 2, 4, 6 ਘੰਟੇ, 8 ਘੰਟੇ ਗੁਜ਼ਰ ਗਏ। ਉਹ ਬੰਦਾ ਸ਼ਾਮਾਂ ਨੂੰ ਆਇਆ, ਆ ਕੇ ਹੈਰਾਨ ਰਹਿ ਗਿਆ, ਸੂਤ ਉਸੇ ਤਰ੍ਹਾਂ ਖਿਲ ਰਿਹਾ ਪਿਆ, ਪੂਣੀਆਂ ਉਸੇ ਤਰ੍ਹਾਂ ਪਈਆਂ ਨੇ, ਕੱਤਣੀ ਉੱਥੇ ਦੀ ਉੱਥੇ ਖਲੋਤੀ ਹੈ। ਆਵਾਜ਼ ਦੇ ਕੇ ਕਿਹਾ ਕਬੀਰ ਸਾਹਿਬ ਮੇਰਾ ਕੱਪੜਾ ਬੁਣਿਆ ਨਹੀਂ। ਅਤੇ ਇੱਕਦਮ ਉੱਠ ਕੇ ਕਹਿੰਦੇ ਨੇ ਤੁਸੀਂ ਆ ਗਏ, ਅਜੇ ਹੁਣੇ ਤਾਂ ਗਏ ਸੀ, ਇੰਨੀ ਜਲਦੀ ਕਿਵੇਂ ਆ ਗਏ, ਇੰਨੀ ਜਲਦੀ ਕੱਪੜਾ ਨਹੀਂ ਬੁਣਿਆ ਜਾਂਦਾ। ਅਤੇ ਉਸ ਸੱਜਣ ਨੇ ਕਿਹਾ ਮਹਾਰਾਜ ਹੁਣੇ ਨਹੀਂ ਸੀ ਗਿਆ, 8 ਘੰਟੇ ਗੁਜ਼ਰ ਗਏ, ਮੈਂ ਸਵੇਰੇ ਤੁਹਾਨੂੰ ਦੇ ਕੇ ਗਿਆ ਸੀ ਸੂਤ ਸ਼ਾਮਾਂ ਤੱਕ ਬੁਣ ਦੋਗੇ, 8 ਘੰਟੇ ਗੁਜ਼ਰ ਗਏ, ਤੁਸੀਂ ਉੱਥੇ ਦੇ ਉੱਥੇ ਬੈਠੇ ਹੋ। ਅਤੇ ਕਬੀਰ ਸਾਹਿਬ ਕਹਿਣ ਲੱਗੇ ਨਹੀਂ ਤੂੰ ਤਾਂ ਹੁਣੇ ਗਿਆ। ਉਹ ਸੱਜਣ ਕਹਿਣ ਲੱਗਾ ਮਹਾਰਾਜ ਬਾਹਰ ਨਿਕਲ ਕੇ ਸਮਾਂ ਵੇਖੋ, ਜਦੋਂ ਆਇਆ ਸੀ ਸੂਰਜ ਚੜ੍ਹਿਆ ਸੀ, ਹੁਣ ਵੇਖੋ ਸੂਰਜ ਡੁੱਬਣ ਲੱਗਾ। ਕਹਿਣ ਤੋਂ ਭਾਵ ਜਿਨ੍ਹਾਂ ਨੂੰ ਰੱਬ ਦਾ ਨਾਮ ਮਿੱਠਾ ਲੱਗਣ ਲੱਗ ਜਾਏ ਇਸ ਤਰ੍ਹਾਂ ਰਸ ਵਿੱਚ ਪੈਂਦੇ ਨੇ। ਕਈ ਕਈ ਘੰਟੇ ਗੁਜ਼ਰ ਜਾਂਦੇ ਨੇ, ਉਹਨਾਂ ਨੂੰ ਸਮੇਂ ਦਾ ਘੜੀਆਂ ਦਾ ਪਤਾ ਨਹੀਂ ਲੱਗਦਾ। ਖੈਰ ਇਹ ਬਹੁਤ ਅਗਾਂਹ ਦੀ ਬਾਤ ਹੈ, ਆਪਾਂ ਗੁਰੂ ਅੱਗੇ ਅਰਦਾਸ ਕਰੀਏ ਕੁਝ ਮਿੰਟਾਂ ਵਾਸਤੇ ਮਨ ਅਤੇ ਤਨ ਸ਼ਾਂਤ ਰਹੇ। ਉਹਨੂੰ ਵੀ ਮਹਾਰਾਜ ਨੇ ਕਿਹਾ ਤੈਨੂੰ ਘਾਟਾ ਨਹੀਂ ਪਏਗਾ, ਲਾਹਾ ਹੀ ਲਾਹਾ ਹੋਏਗਾ। ਇਹ ਗੱਲ ਸੁਣ ਕੇ ਉਦਾਸ ਨਾ ਹੋਣਾ ਕਿ ਇੰਨੇ ਘੰਟੇ ਦੀ ਸਾਡੀ ਸੁਰਤ, ਸਾਡੀ ਬੈਠਕ, ਸਾਡੀ ਇਕਾਗਰਤਾ, ਸਾਡੀ ਸਾਧਨਾ ਨਹੀਂ। ਮੇਰੇ ਗੁਰੂ ਨੇ ਕਿਹਾ ਕੁਝ ਕੁਝ ਮਿੰਟ ਜੁੜਦਾ ਚੱਲ, ਇੱਕ ਦਿਨ ਉਹ ਆਨੰਦ ਬਣ ਜਾਏਗਾ, ਤੈਨੂੰ ਘਾਟਾ ਨਹੀਂ ਪਏਗਾ। ਕਬੀਰ ਇੱਕ ਘੜੀ ਆਧੀ ਘੜੀ, ਆਧੀ ਹੂੰ ਤੇ ਆਧ, ਭਗਤਨ ਸੇਤੀ ਗੋਸ਼ਟੇ ਜੋ ਕਿੰਨੋ ਸੋ ਲਾਭ, ਗੁਰਬਾਣੀ ਸਦ ਮਿੱਠੀ ਲਾਗੀ। ਇਹਦੇ ਬਦਲੇ ਵਿੱਚ ਕੀ ਮਿਲੇਗਾ? ਜੜ ਕੱਟੀ ਜਾਏਗੀ ਪਾਪ ਰੂਪੀ, ਤੇ ਵਿਕਾਰਾਂ ਦੀਆਂ ਟਾਲਾਂ ਸੁੱਕ ਜਾਣਗੀਆਂ।
ਓ ਮੈਂ ਰੋਗ ਗਿਆ ਭਾਉ ਭਾਗਾ, ਸਹਿਜੇ ਸਹਿਜ ਮਿਲਾਇਆ।
ਫਿਰ ਜੜ ਲੱਗਣ ਕਰਕੇ ਜਿਹੜਾ ਸਭ ਤੋਂ ਵੱਡਾ ਰੋਗ ਸੀ ਉਹ ਸੀ ਹੋਮੇ ਦਾ। ਜਿਵੇਂ ਜਿਵੇਂ ਦਰਖਤ ਫੈਲਦਾ ਸੀ, ਮੇਰੇ ਪੁੱਤਰ ਧੀਆਂ, ਮੇਰਾ ਕਾਰੋਬਾਰ, ਮੇਰਾ ਪੈਸਾ, ਮੇਰਾ ਸਰੀਰ, ਮੇਰੀ ਸੁੰਦਰਤਾ, ਮੇਰਾ ਵੱਲ, ਮੇਰੇ ਕਾਰਖਾਨੇ, ਮੇਰਾ ਫਲਾਨੀ ਚੀਜ਼, ਇਹ ਜਿੰਨਾ ਦਰਖਤ ਫੈਲ ਰਿਹਾ ਸੀ ਉਹਦੇ ਵਿੱਚੋਂ ਇੱਕ ਰੋਗ ਪੈਦਾ ਹੋ ਰਿਹਾ ਸੀ ਹੋਮੇ ਦਾ। ਅੱਜ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸਤਿਗੁਰ ਨੇ ਇਹ ਬਖਸ਼ਿਸ਼ ਕੀਤੀ ਕਿ ਹੋਮੇ ਰੋਗ ਗਿਆ ਭਉ ਭਾਗਾ, ਉਹ ਰੋਗ ਖਤਮ ਹੋ ਗਿਆ। ਭਉ ਭਾਗਾ ਦਾ ਅਰਥ ਉਹਦੇ ਵਿੱਚ ਇੱਕ ਡਰ ਸੀ। ਇੱਕ ਚੀਜ਼ ਧਿਆਨ ਵਿੱਚ ਰੱਖਣਾ, ਜਿੱਥੇ ਪਦਾਰਥਾਂ ਦੀ ਹੋਮੇ ਦਾ ਰੋਗ ਪੈਦਾ ਹੋਏਗਾ ਉੱਥੇ ਇੱਕ ਡਰ ਰੂਪੀ ਰੋਗ ਹੋਏਗਾ, ਕਿਤੇ ਚਲਾ ਨਾ ਜਾਏ, ਅਹੁਦਾ ਮਿਲਿਆ ਡਰ ਰਹਿੰਦਾ ਖੁਸ਼ ਨਾ ਜਾਏ। ਪਦਾਰਥ ਮਿਲੇ ਨੇ ਡਰ ਰਹਿੰਦਾ ਚਲਾ ਨਾ ਜਾਏ, ਪੁੱਤਰ ਧੀਆਂ ਮਿਲੇ ਨੇ ਡਰ ਰਹਿੰਦਾ ਖੁਸ਼ ਨਾ ਜਾਣ, ਚੀਜ਼ਾਂ ਮਿਲੀਆਂ ਨੇ ਹੁਣ ਕੋਲੋਂ ਚਲੀ ਨਾ ਜਾਏ, ਇੱਕ ਚੀਜ਼ ਡਰ ਰਹਿੰਦਾ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਉਹ ਭਉ ਵੀ ਖਤਮ ਹੋ ਗਿਆ, ਡਰ ਵੀ ਮੁੱਕ ਗਿਆ, ਹੁਣ ਮਨ ਸਹਿਜ ਵਿੱਚ ਰਹਿੰਦਾ। ਇਹਨੂੰ 24 ਘੰਟੇ 8 ਪਹਿਰ ਗੁਰੂ ਦੀ ਬਾਣੀ ਮਿੱਠੀ ਲੱਗਦੀ ਹੈ।
ਆਇਆ ਸੇਜ ਗੁਰ ਸ਼ਬਦ ਸੁਖਾਲੀ, ਗਿਆਨ ਤਤ ਕਰ ਭੋਗੋ।
ਕਹਿੰਦੇ ਹੁਣ ਕਾਇਆ ਰੂਪੀ ਸੇਜ ਜਿਹੜੀ ਸੀ ਉਹ ਸੁੱਖਾਂ ਨਾਲ ਭਰ ਗਈ, ਅੱਗੇ ਤਨ ਦੇ ਰੋਗ ਵੀ ਦੁਖੀ ਕਰਦੇ ਸੀ, ਅੱਗੇ ਸਰੀਰਕ ਤੌਰ 'ਤੇ ਕੋਈ ਘਾਟਾ ਪੈਣਾ ਅਤੇ ਰੋਸ ਆਉਂਦਾ ਸੀ, ਹੁਣ ਰੋਸ ਵੀ ਮੁੱਕ ਗਏ, ਦੋਸ਼ ਵੀ ਮੁੱਕ ਗਏ, ਕਾਇਆ ਦੀ ਸੇਜ ਸੁੱਖਾਂ ਨਾਲ ਭਰ ਗਈ ਅਤੇ ਗਿਆਨ ਰੂਪੀ ਤੱਤ ਹਿਰਦੇ ਦੀ ਸੇਜ 'ਤੇ ਆ ਬੈਠਿਆ। ਹੁਣ ਮਨ ਗੁਰੂ ਦੇ ਗਿਆਨ ਦੇ ਤੱਤ ਨੂੰ ਭੋਗਦਾ, ਇਹਨੂੰ ਦੁੱਖ ਵੀ ਆਉਂਦੇ ਨੇ, ਸੁੱਖ ਵੀ ਆਉਂਦੇ ਨੇ, ਘਾਟੇ ਵੀ ਪੈਂਦੇ ਨੇ, ਵਾਧੇ ਵੀ ਪੈਂਦੇ ਨੇ, ਪਰ ਅੰਦਰੋਂ ਗਿਆਨ ਤੱਤ ਭੋਗਣ ਕਰਕੇ ਇੱਕ ਅਵਸਥਾ ਬਣ ਗਈ, ਹੁਣ ਦੁੱਖਾਂ ਵਿੱਚ ਰੋਸ ਨਹੀਂ ਕਰਦਾ। ਇਹ ਮਨ ਗਿਆਨ ਭੋਗ ਕੇ ਕਹਿੰਦਾ ਕਿ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਹੁਣ ਦੁੱਖਾਂ ਵਿੱਚ ਕਿਸੇ ਬੰਦੇ ਕੋਲ ਪੁੱਛਣ ਨਹੀਂ ਜਾਂਦਾ ਕਿ ਮੇਰੇ ਦੁੱਖ ਨਹੀਂ ਹਟਦੇ, ਕਿਉਂਕਿ ਆਪਣੇ ਗੁਰੂ ਤੋਂ ਪੁੱਛ ਲਿਆ। ਉਹਨੇ ਕਿਹਾ ਦੋ ਚੀਜ਼ਾਂ ਤੈਨੂੰ ਦਿੱਤੀਆਂ ਹੋਈਆਂ ਨੇ, ਸੁੱਖ ਅਤੇ ਦੁੱਖ ਰੱਬ ਦੇ ਘਰੋਂ ਮਿਲਿਆ, ਹੁਣ ਨਾ ਕਿਸੇ ਕੋਲੋਂ ਦੁੱਖ ਬਾਰੇ ਪੁੱਛਣ ਜਾਂਦਾ, ਨਾ ਕਿਸੇ ਕੋਲੋਂ ਸੁੱਖ ਮੰਗਦਾ, ਆਪਣੇ ਦੁੱਖਾਂ ਦਾ ਗਿਆਨ ਵੀ ਗੁਰੂ ਕੋਲੋਂ ਭੋਗ ਲਿਆ, ਤੇ ਜਿੱਦਣ ਮੰਗਣ ਆਉਂਦਾ ਉਦਣ ਵੀ ਗੁਰੂ ਕੋਲੋਂ ਮੰਗਦਾ, ਕਿਉਂਕਿ ਗੁਰੂ ਨੇ ਹੁਣ ਮੰਗਣਾ ਵੀ ਸਿਖਾ ਦਿੱਤਾ। ਗਿਆਨ ਤਤ ਭੋਗੋ ਦਾ ਅਰਥ, ਕੱਲਾ ਗੁਰੂ ਨੇ ਦੁੱਖਾਂ ਬਾਰੇ ਗਿਆਨ ਨਹੀਂ ਦਿੱਤਾ, ਮੰਗਣ ਵਾਸਤੇ ਵੀ ਗਿਆਨ ਦੇ ਦਿੱਤਾ, ਮੰਗਣਾ ਕੀ ਹੈ। ਹੁਣ ਗਿਆਨ ਤਤ ਭੋਗੋ ਕਰਕੇ ਮਨ ਮੰਗਦਾ ਕਿਹੜੀ ਚੀਜ਼, ਕਿ ਬਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਹੁਣ ਇਹ ਗੁਰੂ ਦੇ ਗਿਆਨ ਤਤ ਭੋਗੋ ਕਰਕੇ ਗੁਰੂ ਦੇ ਕੋਲੋਂ ਸਿਰਫ ਨਾਮ ਦਾ ਸੁੱਖ ਮੰਗਦਾ ਹੈ।
ਅਨ ਦਿਨ ਸੁਖ ਮਾਨੀ ਨਿਤ ਰਲੀਆ, ਨਾਨਕ ਧੁਰ ਸੰਜੋਗੋ।
ਕਹਿੰਦੇ ਹੁਣ ਦਿਨ ਰਾਤ ਸੁੱਖ ਮਾਣ ਰਿਹਾ, ਦਿਨ ਰਾਤ ਦੁੱਖ ਵੀ ਆਉਂਦੇ ਨੇ, ਉਹਨਾਂ ਵਿੱਚ ਘਾਟੇ ਵਾਧੇ, ਹਰਖ ਸੋਗ, ਖੁਸ਼ੀ ਗਮ, ਤੰਦਰੁਸਤੀ ਰੋਗ, ਭਾਵੇਂ ਕੋਈ ਵੀ ਰੁੱਤ ਬਦਲ ਜਾਏ, ਅੰਦਰ ਦੀ ਅਵਸਥਾ ਗਿਆਨ ਤਤ ਭੋਗੋਂ ਕਰਕੇ ਆਨੰਦ ਮਾਣ ਰਹੀ, ਨਿੱਤ ਮਾਣੇ ਰਲੀਆਂ। ਅੱਗੇ ਮਹਾਰਾਜ ਨੇ ਕਿਹਾ, ਨਾਨਕ ਧੁਰ ਸੰਜੋਗੋ, ਇਹ ਮੇਰੀ ਮਤ ਅਕਲ ਸਿਆਣਪ ਪੂਜਾ ਪਾਠ ਨਾਲ ਨਹੀਂ ਹੋਇਆ, ਦੁਨੀਆਂ ਦੇ ਲੋਕੋ ਇਹ ਸੁੱਖ ਇਹ ਰਲੀਆਂ ਮੈਨੂੰ ਮਿਲੀਆਂ ਨੇ ਧੁਰੋਂ ਸੰਜੋਗ ਪਰਮਾਤਮਾ ਨੇ ਲਿਖ ਦਿੱਤੇ। ਜਿਹੜੇ ਲੇਖ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਏ ਨਾ, ਮਿਟਦੇ ਨਹੀਂ, ਉਹ ਧੁਰ ਸੰਜੋਗ ਨੇ। ਉਹ ਮਿਲਾਪ ਅਤੇ ਵਿਛੋੜੇ ਦੀ ਬਾਤ ਮਹਾਰਾਜ ਨੇ ਕਹੀ, ਉਹਨੂੰ ਕੋਈ ਮੇਟ ਨਹੀਂ ਸਕਦਾ। ਜਿੱਦਣ ਉਹ ਧੁਰੋਂ ਨਜ਼ਰ ਕਰਦਾ, ਉੱਦਣ ਗੁਰੂ ਵਿੱਚ ਵਿਚੋਲਾ ਬਣਦਾ ਤੇ ਸਾਰੇ ਔਗਣਾਂ ਤੇ ਪਰਦਾ ਪਾ ਕੇ ਸਜੀਵ ਆਤਮਾ ਨੂੰ ਪਰਮਾਤਮਾ ਨਾਲ ਮਿਲਾ ਦਿੰਦੇ। ਅੱਗੇ ਮਹਾਰਾਜ ਨੇ ਬਖਸ਼ਿਸ਼ ਕੀਤੀ, ਇਸ ਤਰ੍ਹਾਂ ਤੁਰੋਂ ਸੰਜੋਗ ਜੁੜੇ ਹਨ।
ਸਤ ਸੰਤੋਖ ਕਰ ਭਾਉ, ਕੁੜਮ ਕੁੜਮਾਈ ਆਇਆ ਬਲਰਾਮ ਜੀਓ।
ਇੱਥੇ ਕੁੜਮ ਦਾ ਅਰਥ ਹੈ ਸਤਿਗੁਰੂ ਤੇ ਕੁੜਮਾਈ ਦਾ ਅਰਥ ਹੈ ਮਿਲਾਪ ਕਰਨ ਲਈ। ਕੁੜਮ ਦਾ ਅਰਥ ਹੈ ਉਹ ਬੇਟੀ ਦਾ ਪਿਤਾ ਜਿਹੜਾ ਮਿਲਾਪ ਕਰਾਉਣ ਵਾਸਤੇ ਆਪਣੇ ਬੇਟੀ ਦੇ ਸਹੁਰੇ ਘਰ ਜਾਂਦਾ। ਔਰ ਸਾਡੀ ਇੱਕ ਸਿੱਖ ਧਰਮ ਵਿੱਚ ਇਸ ਤਰ੍ਹਾਂ ਦਾ ਸਿਧਾਂਤ ਹੈ ਕਿ ਵਿਆਹ ਤੋਂ ਇੱਕ ਦਿਨ ਪਹਿਲਾਂ, ਆਨੰਦ ਕਾਰਜਾਂ ਤੋਂ ਇੱਕ ਦਿਨ ਪਹਿਲਾਂ ਲੜਕੀ ਵਾਲੇ ਕੁੜਮਾਈ ਵਾਸਤੇ ਸ਼ਗਨ ਪਾਉਣ ਲਈ ਲੜਕੇ ਵਾਲਿਆਂ ਦੇ ਘਰ ਜਾਂਦੇ ਨੇ। ਅੱਜ ਮਹਾਰਾਜ ਨੇ ਉਸ ਚੀਜ਼ ਨੂੰ ਸਾਡੇ ਸਾਹਮਣੇ ਰੱਖ ਕੇ ਇੱਕ ਐਗਜ਼ਾਮਪਲ ਦੇ ਕੇ ਉਪਦੇਸ਼ ਦਿੱਤਾ ਕਿ ਜਿਵੇਂ ਲੜਕੀ ਦਾ ਪਿਤਾ ਆਪਣੀ ਲੜਕੀ ਦਾ ਸ਼ਗਨ ਪਾਉਣ ਵਾਸਤੇ ਉਹਦੇ ਸਹੁਰੇ ਘਰ ਵਿੱਚ ਜਾਂਦਾ, ਇਸ ਤਰ੍ਹਾਂ ਗੁਰੂ ਰੂਪੀ ਕੁੜਮ ਸਾਡੇ ਮਿਲਾਪ ਵਾਸਤੇ, ਵਿਚਕਾਰ ਕੁੜਮਾਈ ਦਾ ਅਰਥ ਹੈ ਮਿਲਾਪ, ਦੋਵਾਂ ਧਿਰਾਂ ਦੇ ਮਿਲਾਪ ਵਾਸਤੇ ਉਹ ਗੁਰੂ ਪਿਤਾ ਬਾਵਲ ਬਣ ਕੇ ਕੁੜਮ ਬਣ ਕੇ ਵਿੱਚ ਬਖਸ਼ਿਸ਼ ਕਰਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਗੁਰੂ ਵਾਸਤੇ ਵਿਚੋਲਾ ਸ਼ਬਦ ਵੀ ਆਇਆ। ਮਹਾਰਾਜ ਨੇ ਬਾਣੀ ਅੰਦਰ ਬਚਨ ਕੀਤਾ, ਤੁਹਾਡੀ ਰਸਨਾ ਤੇ ਰਹਿੰਦਾ, ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾ ਕਾਬਾ ਸੀਠ, ਹਰ ਨਾਮੋ ਮੰਤਰ ਦ੍ਰਿੜ ਆਇੰਦਾ ਕੱਟੇ ਹੋਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ। ਜਿਨ੍ਹਾਂ ਤੁਰੇ ਪਿਆ ਸੰਜੋਗ ਗੁਰੂ ਵਿੱਚ ਵਿਚੋਲੇ ਦਾ ਕੰਮ ਕਰਦੇ, ਤੈਂਡੀ ਬੰਦਿਸ਼ ਮੈਂ ਕੋਈ ਨਾ ਡਿੱਠਾ, ਤੂੰ ਨਾਨਕ ਮਨ ਭਾਣਾ ਕੋਲ ਕਮਾਈ ਤੇ ਸਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ। ਇੱਕ ਗੁਰਮੁਖ ਵਿਦਵਾਨ ਨੇ ਅਰਥ ਬੜੇ ਪਿਆਰੇ ਕੀਤੇ, ਕਹਿਣ ਲੱਗੇ ਵਿਚੋਲੇ ਦਾ ਅਰਥ ਹੈ ਵਿੱਚ ਉੱਲਾ ਰੱਖਣ ਵਾਲਾ, ਜਿਹੜਾ ਦੋਵਾਂ ਦੇ ਵਿੱਚ ਉੱਲਾ ਰੱਖਦਾ। ਦੇਖੋ ਗੁਰੂ ਵੀ ਇਹ ਚੀਜ਼ ਨਿਭਾਉਂਦਾ। ਉਹ ਸਿੱਖਾ ਯਾਦ ਰੱਖ, ਗੁਰੂ ਤੇਰੇ ਤੇ ਪਰਮਾਤਮਾ ਦੇ ਵਿਚਕਾਰ ਵਿਚੋਲਾ ਬਣ ਕੇ ਕੰਮ ਕਰਦਾ। ਜੇ ਗੁਰੂ ਸਾਡੇ ਔਗਣਾਂ ਤੇ ਪਰਦਾ ਪਾ ਕੇ ਉੱਲਾ ਨਾ ਕਰੇ ਤੇ ਕਦੇ ਵੀ ਤੇਰਾ ਰੱਬ ਨਾਲ ਮਿਲਾਪ ਨਹੀਂ ਹੋ ਸਕਦਾ। ਗੁਰੂ ਸਾਡੇ ਔਗਣਾਂ ਵਿਕਾਰਾਂ ਤੇ ਪਰਦਾ ਪਾਉਂਦਾ, ਗੁਰੂ ਸਾਡੇ ਤੇ ਪਰਮਾਤਮਾ ਦੇ ਵਿਚਕਾਰ ਸਾਡੇ ਔਗਣ ਢੱਕ ਲੈਂਦਾ, ਤਾਂ ਇਸ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਹੁੰਦਾ। ਇਸ ਲਈ ਗੁਰੂ ਦਾ ਨਾਮ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵਿਚੋਲਾ ਵੀ ਆਇਆ, ਜਿੱਥੇ ਸਾਹਿਬ ਬਾਣੀ ਅੰਦਰ ਬਚਨ ਕਹਿਣਗੇ, ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਿਆ ਮੋਹੇ ਪਾਪੀ ਪੜਦਾ। ਗੁਰੂ ਪਾਪੀ ਜਾਣ ਕੇ ਪੜਦਾ ਪਾ ਦਿੰਦਾ ਤੇ ਔਗਣ ਢੱਕ ਕੇ ਉਸ ਪਰਮਾਤਮਾ ਨਾਲ ਮਿਲਾਪ ਕਰ ਦਿੰਦਾ। ਇੱਕ ਵਿਆਹ ਦਾ ਮੈਂ ਜ਼ਿਕਰ ਵਿੱਚੋਂ ਟੂਕ ਮਾਤਰ ਬੇਨਤੀ ਕਰਨੀ ਹੈ, ਤਿੰਨਾਂ ਵਿਆਹਾਂ ਵਿੱਚੋਂ। ਪਹਿਲਾ ਵਿਆਹ ਜਿਹੜਾ ਕਰੋੜਾਂ ਵਿੱਚੋਂ ਕਿਸੇ ਇੱਕ ਦਾ ਹੁੰਦਾ, ਉਹਦੇ ਬਾਰੇ ਆਸਾ ਰਾਗ ਵਿੱਚੋਂ ਇੱਕ ਸ਼ਬਦ ਕਵਾਂਗਾ। ਭਗਤ ਕਬੀਰ ਸਾਹਿਬ ਜੀ ਨੇ ਜ਼ਿਕਰ ਕੀਤਾ, ਕਹਿਣ ਲੱਗੇ ਮੇਰਾ ਉਸ ਪਰਮਾਤਮਾ ਨਾਲ ਵਿਆਹ ਹੋਇਆ। ਔਰ ਉਹਨਾਂ ਨੇ ਉਦਾਹਰਣ ਦਿੱਤੀ ਉਸ ਵਕਤ ਦੀ, ਜਿਵੇਂ ਬੇਦੀ ਦੇ ਫੇਰੇ ਲੈਂਦੇ ਸਨ, ਅੱਗ ਬਾਲ ਕੇ ਬੇਦੀ ਦੇ ਆਲੇ ਦੁਆਲੇ ਫੇਰੇ ਕਰਨੇ। ਉਸ ਤੋਂ ਪਹਿਲਾਂ, ਫੇਰਿਆਂ ਤੋਂ ਪਹਿਲਾਂ ਜਿਸ ਲੜਕੀ ਦਾ ਆਨੰਦ ਕਾਰਜ ਹੋਣਾ ਉਹਨੂੰ ਸੁਹਾਗ ਦੀ ਬਰੀ ਖਰੀਦ ਕੇ ਦਿੱਤੀ ਜਾਂਦੀ, ਉਹਦਾ ਸ਼ਿੰਗਾਰ ਕੀਤਾ ਜਾਂਦਾ, ਉਹਨੂੰ ਜੋੜਾ ਪਹਿਨਾਇਆ ਜਾਂਦਾ, ਉਹਦੇ ਹੱਥਾਂ ਵਿੱਚ ਜੋੜਾ, ਉਹਦੇ ਤਨ ਦੇ ਸੋਹਣੇ ਸੰਸਾਰ ਨਾਲੋਂ ਵੱਖਰੇ ਵਸਤਰ, ਇਸ ਤਰ੍ਹਾਂ ਸ਼ਿੰਗਾਰ ਵੱਖਰਾ, ਫਿਰ ਉਹਨੂੰ ਸਜਾ ਕੇ ਬੇਦੀ 'ਤੇ ਲਿਆਂਦਾ ਅਤੇ ਪਰਤ ਕੇ ਉਹਦੇ ਪਤੀ ਦੇ ਨਾਲ ਉਸ ਬੇਦੀ ਦੇ ਆਲੇ ਦੁਆਲੇ ਫੇਰੇ ਹੋਏ। ਬਾਬਾ ਕਬੀਰ ਸਾਹਿਬ ਕਹਿੰਦੇ ਮੇਰਾ ਵੀ ਇਸ ਤਰ੍ਹਾਂ ਵਿਆਹ ਹੋਇਆ। ਕਿੱਥੇ ਹੋਇਆ ਜੀ? ਕਹਿਣ ਲੱਗੇ ਸਭ ਤੋਂ ਪਹਿਲਾਂ ਗੁਰੂ ਵਿਚੋਲੇ ਨੇ ਕਿਰਪਾ ਕੀਤੀ, ਜਿੰਨੇ ਔਗਣ ਸਨ ਢੱਕ ਲਏ, ਮੇਰੇ ਇਸ ਤਨ ਦਾ ਅਤੇ ਮਨ ਦਾ ਸ਼ਿੰਗਾਰ ਕਰ ਦਿੱਤਾ। ਉਸ ਗੁਣਾਂ ਦੇ ਸ਼ਿੰਗਾਰ ਵਿੱਚ ਔਗਣ ਢਕੇ ਗਏ, ਹੁਣ ਕੋਈ ਔਗਣ, ਕੋਈ ਪਾਪ, ਕੋਈ ਵਿਕਾਰ ਨਹੀਂ ਦਿਸਿਆ। ਗੁਰੂ ਨੇ ਵਿੱਚ ਵਿਚੋਲਾ ਬਣ ਕੇ ਗੁਣਾਂ ਦਾ ਸ਼ਿੰਗਾਰ ਦਿੱਤਾ, ਗੁਣਾਂ ਦੇ ਸ਼ਿੰਗਾਰ ਵਿੱਚ ਔਗਣ ਢਕੇ ਗਏ। ਜਿੱਦਣ ਗੁਰੂ ਨੇ ਗੁਣਾਂ ਦਾ ਸ਼ਿੰਗਾਰ ਕਰਕੇ ਬੇਦੀ ਕੋਲ ਲਿਆਂਦਾ, ਫਿਰ ਅੰਦਰ ਇੱਕ ਇੱਕ ਫੇਰਾ ਹੋਇਆ। ਇੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਚਾਰ ਬਾਣੀਆਂ ਅਤੇ ਚਾਰ ਖਾਣੀਆਂ ਦਾ ਕੰਸੈਪਟ ਆਉਂਦਾ। ਉਹਦੇ ਵਿੱਚ ਚਾਰ ਬਾਣੀਆਂ, ਜਿਹਦੇ ਵਿੱਚ ਬੈਖਰਾ, ਪਰਾ, ਬਸੰਤੀ, ਮੱਧਮਾ। ਉਹਦੇ ਵਿੱਚ ਚੌਥੀ ਉਹ ਹੈ ਜਿਹੜੀ ਜ਼ਬਾਨ ਤੋਂ ਲੈ ਕੇ ਗਲੇ ਤੱਕ, ਔਰ ਗਲੇ ਤੋਂ ਲੈ ਕੇ ਹਿਰਦੇ ਤੱਕ, ਹਿਰਦੇ ਤੋਂ ਬਾਅਦ ਇੱਕ ਬਾਣੀ ਹੈ ਜਿਹੜੀ ਨਾਭੀ ਤੱਕ ਚਲੀ ਜਾਂਦੀ। ਉੱਥੇ ਕੋਈ ਆਵਾਜ਼ ਨਹੀਂ, ਬਿਲਕੁਲ ਸਾਈਲੈਂਟ ਹੈ, ਕੋਈ ਸਰੀਰ ਦਾ ਅੰਗ ਇੰਦਰਾ ਨਹੀਂ ਹਿਲਦਾ, ਅੱਖਾਂ ਬਿਲਕੁਲ ਬੰਦ ਨੇ, ਬੁੱਲ ਬਿਲਕੁਲ ਟਿਕੇ ਹੋਏ ਨੇ। ਉਸ ਅਵਸਥਾ ਵਿੱਚ ਜਦੋਂ ਕੋਈ ਆਨੰਦ ਮਾਣਦਾ, ਉਹਨੂੰ ਇੰਜ ਲੱਗਦਾ ਕਿ ਮੈਂ ਸਾਹ ਲੈਣ ਵਾਸਤੇ ਆਪਣੇ ਲਿਪਸ ਬੁੱਲ ਵੀ ਪੱਟਾਂਗਾ, ਸੁਰਤ ਟੁੱਟ ਜਾਏਗੀ। ਉਹ ਬਿਲਕੁਲ ਇਸ ਤਰ੍ਹਾਂ ਜੁੜ ਜਾਂਦਾ, ਉੱਥੇ ਇੱਕ ਸਕਿੰਟ ਵਾਸਤੇ ਵੀ ਹਿਲਜੁਲ ਨਹੀਂ। ਬਾਬਾ ਕਬੀਰ ਸਾਹਿਬ ਨੇ ਕਿਹਾ ਜਦੋਂ ਉਸ ਜਗ੍ਹਾ 'ਤੇ ਪਹੁੰਚੇ, ਉੱਥੇ ਜਾ ਕੇ ਫੇਰੇ ਹੋਏ, ਪਰ ਉੱਥੋਂ ਤੱਕ ਪਹੁੰਚਣ ਤੋਂ ਪਹਿਲਾਂ ਗੁਰੂ ਨੇ ਸਾਰੇ ਔਗਣ ਕੱਜ ਕੇ ਮੇਰਾ ਸ਼ਿੰਗਾਰ ਕਰ ਦਿੱਤਾ, ਮਨ ਦਾ ਵੀ ਔਰ ਤਨ ਦਾ ਵੀ। ਸ਼ਬਦ ਮੈਂ ਤੁਹਾਨੂੰ ਸ਼ਰਵਣ ਕਰਵਾਵਾਂ। ਉੱਥੇ ਮਹਾਰਾਜ ਕਹਿੰਦੇ ਨੇ ਤਨ ਰਹਿਣੀ ਮਨ ਪੁੰਨ ਰੱਪ ਕਰਹੋਂ ਪੰਚੋਂ ਤੱਤ ਬਰਾਤੀ। ਬਰਾਤ ਵਿੱਚ ਕੌਣ ਆਏ? ਪੰਜ ਤੱਤ, ਉਹ ਜਿਹੜੇ ਤੱਤ ਜਿਨ੍ਹਾਂ ਨੂੰ ਸਰੀਰ ਕਰਕੇ ਰੱਬ ਨੇ ਬਣਾਇਆ, ਉਹ ਪੰਜਾਂ ਤੱਤਾਂ ਕਰਕੇ ਸਰੀਰ ਬਣਿਆ। ਪਰਤ ਕੇ ਪੰਜ ਤੱਤ ਅੱਗੇ ਮਨ ਦੇ ਨੇ, ਜਿਹੜੇ ਰੂਪ, ਰਸ, ਗੰਧ, ਸਪਰਸ਼, ਇਹ ਸਾਰਾ ਕੋਈ ਤੁਸੀਂ ਸੁਣਦੇ ਰਹਿੰਦੇ ਹੋ। ਪੰਚੋਂ ਤੱਤ ਬਰਾਤੀ ਰਾਮ ਰਾਏ ਸਿਉਂ ਭਾਵਰ ਲੈ ਹੋ ਆਤਮ ਤੇ ਰੰਗ ਰਾਤੀ। ਭਾਵਰ ਮੀਨਿੰਗ ਫੇਰੇ, ਰੱਬ ਨਾਲ ਪਰਮਾਤਮਾ ਪਤੀ ਨਾਲ ਹੋਏ ਫੇਰੇ, ਪਰ ਕਿੱਥੇ ਹੋਏ ਜੀ? ਰਾਮ ਰਾਏ ਸਿਉਂ ਭਾਵਰ ਲੈ ਹੋ ਆਤਮ ਤੇ ਰੰਗ ਰਾਤੀ। ਫਿਰ ਇੱਕ ਆਵਾਜ਼ ਦੇ ਕੇ ਕਿਹਾ ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ। ਦੁਲਹਨੀ ਕੌਣ? ਦੁਲਹਨ ਕਹਿੰਦੇ ਜਿਹਦਾ ਆਨੰਦ ਕਾਰਜ ਹੋਣਾ, ਅਤੇ ਦੁਲਹਨੀ ਕਹਿੰਦੇ ਨੇ ਜਿਨ੍ਹਾਂ ਦਾ ਪਹਿਲਾਂ ਹੋ ਗਿਆ। ਦੁਲਹਨ ਉਹ ਜਿਹਦਾ ਅਜੇ ਆਨੰਦ ਕਾਰਜ ਪੜਾਉਣਾ, ਅਤੇ ਦੁਲਹਨੀ ਉਹ ਹੈ ਜਿਨ੍ਹਾਂ ਗੁਰਮੁਖਾਂ ਦਾ ਪਹਿਲਾਂ ਪਰਮਾਤਮਾ ਨਾਲ ਹੋਇਆ। ਉਹਨਾਂ ਨੂੰ ਕਿਹਾ ਤੁਸੀਂ ਮੇਰਾ ਸਹਿਯੋਗ ਕਰੋ, ਮੈਨੂੰ ਗੁਣਾਂ ਦੀ ਆਵਾਜ਼ ਦਿਓ, ਤਾਂ ਜੋ ਮੈਂ ਕਿਤੇ ਘਾਬਰ ਕੇ ਉਸ ਪਰਮਾਤਮਾ ਨਾਲੋਂ ਟੁੱਟ ਨਾ ਜਾਵਾਂ। ਮੈਨੂੰ ਇੱਕ ਸਹਾਰਾ ਦਿਓ। ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ। ਪਤੀ ਹੁਣ ਗ੍ਰਹਿ ਹਿਰਦੇ 'ਚ ਆ ਗਿਆ, ਬਸ ਇੱਥੋਂ ਮੈਂ ਕਿਤੇ ਡਰ ਨਾ ਜਾਵਾਂ, ਮੇਰੇ ਤੋਂ ਕੋਈ ਗਲਤੀ ਨਾ ਹੋ ਜਾਏ। ਜੇ ਕੋਈ ਉਸ ਵਕਤ ਗਲਤੀ ਹੋਈ, ਸ਼ਾਇਦ ਪਤਾ ਨਹੀਂ ਦੁਬਾਰਾ ਕਦੋਂ ਵਾਰੀ ਆਏ। ਇਹ ਰੱਬ ਦੇ ਘਰ ਦੇ ਪਿਆਰੇ ਗੁਰਮੁਖ ਸੁਹਾਗਣੋ, ਮੇਰਾ ਸਾਥ ਦਿਓ, ਮੇਰਾ ਸਹਿਯੋਗ ਕਰੋ। ਜਦੋਂ ਬੱਤੀ ਦਾ ਬੱਚੀ ਦਾ ਆਨੰਦ ਕਾਰਜ ਹੁੰਦਾ, ਇੱਕ ਅੱਧੀ ਸਿਆਣੀ ਮਾਈ ਨਾਲ ਬਹਿੰਦੀ ਹੈ ਉਹਦੇ ਕੰਨ ਵਿੱਚ ਉਹਨੂੰ ਸਮਝਾਉਣ ਵਾਸਤੇ, ਬੇਟਾ ਇਸ ਤਰ੍ਹਾਂ ਉੱਠਣਾ, ਇਸ ਤਰ੍ਹਾਂ ਚੱਲਣਾ। ਗੁਰਮੁਖ ਦੀ ਸੰਗਤ ਚਾਹੀਦੀ ਹੈ, ਜਿਹੜਾ ਕੋਲ ਬਹਿ ਕੇ ਸਹਾਰਾ ਦੇਵੇ। ਹੁਣ ਆਹ ਕੁਝ ਹੋਣਾ, ਕਿਤੇ ਉੱਕ ਨਾ ਜਾਈ। ਮਹਾਰਾਜ ਨੇ ਕਿਹਾ ਫਿਰ ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ। ਨਾਭ ਕਮਲ ਮੈਂ ਬੇਦੀ ਰਚ ਲੈ। ਉੱਥੇ ਚੌਥੀ ਅਵਸਥਾ ਵਿੱਚ ਨਾਭ ਕਮਲ ਬਿਲਕੁਲ ਲੈ, ਨਾਭੀ ਜਿੱਥੋਂ ਸਵਾਸ ਆਉਂਦਾ ਉੱਥੋਂ ਭਰ ਕੇ ਕਿਹਾ ਵਾਹਿਗੁਰੂ ਵਾਹਿਗੁਰੂ। ਇਸ ਤਰ੍ਹਾਂ ਫਿਰ ਫੇਰੇ ਸ਼ੁਰੂ ਹੋਏ। ਨਾਭ ਕਮਲ ਮੈਂ ਬੇਦੀ ਰਚ ਲੈ ब्रह्म ज्ञान उजारा, ब्रह्म दे गुरु दे रब दे ज्ञान दी अग बली, उस अग विच सारे औगण सड़ गए, एक एक करके संसार दे मोह दे रिश्ते सड़ गए। हुण जिहदे नाल फेरे हो रहे सी सिर्फ उहदे नाल ही अंदरों मिलाप रहा, संसार दे सब नाते सड़न लग पए। ब्रह्म ज्ञान उजारा, राम राए सौ दुल्लो पायो अस बड़ भाग मारा। रब रूपी दुल्ला पति मिलिया, ये मेरे भाग वड्डे, ते बरात विच कौन कौन आए सहयोग देन। अग्गे साहब ने बचन किया, बाबा कबीर साहब कहिंदे, सुर नर मुन जन कौतक आए, कोटत तीस हो जन्ना, कह कबीर मोहे व्याह चले हैं पुरख एक भगवाना। जिवें ही औगण सड़े उस अग्नि विच, उत्तों बाद फेरे पूरे होए, पति ने कहा हुण पेका कर संसार दूर रह गया, आ मैं तैनू अपने घर लै चला। इस आत्मा नू वर के वह परमात्मा लै गया, फिर की कुछ मिलिया, हुण कोई आसा नहीं रही, कोई मनसा नहीं रही। जिहड़ियां पहलां शंके ख्वाहिशां सी किहो जिहा घर मिलेगा, किहो जिहा वर मिलेगा, वह सब कुछ आसा मनसा पिछे रह गई। गुरु ने कृपा करके वह वर मिला दिता। एक पंक्ति पढ़ियो, गुरु नानक साहब जी ने कही है, मैनू याद आई, अंदरों पढ़ लियो, जिथे महाराज कहिंदे वर पाईए बालड़िए, वर पाईए बालड़िए, आसा मनसा पूरी राम। हुण आसा मनसा पूरी हो गई, इस बालड़ी इस जिंद आत्मा नू परमात्मा रूपी पति मिल गया। प्यार नाल अंदरों जुड़ के कहो, वर पाईए बालड़िए आसा मनसा पूरी राम, वर पाईए बालड़िए आसा मनसा पूरी राम, वर पाईए बालड़िए वालड़िए आसा वाहे वर पाया वालड़िए आसा मनसा पूरी राम, वर पाया वालड़िए आसा मनसा पूरी राम, वर पाया वालड़ी वाहिगुरु वर पाया वालड़ी। कह कबीर मोहे व्याह चले हैं पुरख एक भगवाना। अज महाराज कहिंदे एक कार्ज किने करवाया, गुरु कुड़म ने विच कृपा करके, सत संतोख कर पाओ, कुड़म कुड़माई आया बलराम जियो। अपनी बच्ची दे आनंद कारज लई गुरु ने यह पहला एक पहला कर्म किया, उन्हों सत दिता, संतोख बख्शिया, भाव प्रेम का दाज दे के एक तरह के मिलाप दे नेड़े कर दिता है।
संत जना कर मेल गुरबाणी गावाईया बलराम जियो।
फिर उन्हां सुहागणा रब दे प्यारियां नाल मिलाप करा के गुरु दी बाणी शुभ गुण इस मन नू गवाने शुरू कीते, भाव गुरु पिता ने एक कृपा करके कहा, बेटा कुछ दिनां नू तू सहुरे घर चली जाणा, उत्तों पहलां अपनी मां कोल बह के शुभ प्यारियां कोल बह के गुण सिख्या कर, वह गुण ही तेरे सहुरे घर विच कम आउणगे। एक गल भाई गुरदास साहब जी ने बड़ी प्यारी कही, कहिंदे मां लख कही जाए मेरी धी बहुत चंगी है, इहनूं सब्जी भाजी बहुत सोहणी बणाउंदी, फलाना कम बड़ा सोहणा, सिलाई कढ़ाई बहुत सोहणी। आ वी मां अपनी धी दे सदा गुण दसदी है, पर ख्याल करियो गुणां दी कदर उदण पैंदी है जिदण सहुरे घर जाके भी उह बच्ची गुण कमाए। पेके घर विच तां सारे लाड करदे ने, पता ते सहुरे घर विच लगदा है। भाई गुरदास साहब कहिंदे, नहर को कुवार कन्या लाडली के मानियत, व्याहे ससरार जाए गुणन के मानिए। उत्थे गुणां करके सत्कार हुंदा है, पेके घर विच तां मां बहुत कुछ कहिंदी, धी मेरी सियाणी है, इहदे नाल दी सियाणी कोई नहीं, इह ते सहुरे घर पता लगदा। अज महाराज जी ने बख्शिश कीती कि गुरु ने कहा पहलां गुण सिख, धीए ਕੁਝ ਦਿਨਾਂ ਨੂੰ ਇਹ ਜਿੰਦ ਆਤਮਾ ਪਰਮਾਤਮਾ ਘਰ ਤੋਂ ਵਰੀ ਜਾਣਾ ਹੈ।
ਬਾਣੀ ਗੁਰ ਗਾਈ ਪਰਮ ਗਤ ਪਾਈ ਪੰਚ ਮਿਲੇ ਸੁਹਾਇਆ।
ਕਹਿੰਦੇ ਫਿਰ ਹੁਣ ਦੇਖੋ ਕੀ ਬਖਸ਼ਿਸ਼ ਹੋਈ। ਗੁਰੂ ਨੇ ਆਪਣੀ ਬਾਣੀ ਸ਼ੁਭ ਗੁਣ ਬਖਸ਼ਿਸ਼ ਕੀਤੇ, ਜਿਵੇਂ ਜਿਵੇਂ ਗਾਣੇ ਸ਼ੁਰੂ ਕੀਤੇ ਪਰਮ ਗਤ ਅਵਸਥਾ ਉੱਚੀ ਹੁੰਦੀ ਗਈ, ਮਚੋਲਟੀ ਆਉਂਦੀ ਗਈ, ਸਿਆਣਪ ਆਉਂਦੀ ਗਈ। ਜਿਵੇਂ ਜਿਵੇਂ ਮਚੌਰ ਹੋਈ ਇੱਕ ਕਿਰਪਾ ਜਿੰਦ ਆਤਮਾ ਵਿੱਚ ਹੋਈ। ਪੰਚ ਮਿਲੇ ਸੋ ਆਇਆ, ਜਿਹੜੇ ਪੰਜ ਬੁਰੇ ਪਾਸੇ ਖਿੱਚਦੇ ਸਨ ਉਹੀ ਪੰਜ ਹੁਣ ਗੁਣ ਬਣ ਗਏ, ਉਹਨਾਂ ਨਾਲ ਅੰਦਰ ਸ਼ੋਭਨੀਕ ਹੋ ਗਿਆ ਹੈ।
ਗਿਆ ਕਰੋਧ ਮਮਤਾ ਤਨ ਨਾਠੀ ਪਾਖੰਡ ਭਰਮ ਗਵਾਇਆ।
ਅੱਗੇ ਸਪੇਕੇ ਘਰ ਵਿੱਚ ਕ੍ਰੋਧ ਆਉਂਦਾ ਸੀ, ਲਾਡ ਵਿੱਚ ਸੀ, ਛੋਟੀ ਛੋਟੀ ਗੱਲ ਤੇ ਰੁੱਸ ਜਾਣਾ, ਛੋਟੀ ਛੋਟੀ ਗੱਲ ਤੇ ਗਿਲੇ ਸ਼ਿਕਵੇ ਕਰਨੇ। ਹੁਣ ਉਹ ਸਿਆਣੀ ਹੋ ਗਈ, ਗੁਰੂ ਪਿਤਾ ਨੇ ਕਹਿ ਦਿੱਤਾ ਬੇਟਾ ਇੱਥੇ ਤੇ ਚੱਲ ਜਾਏਗਾ, ਸਹੁਰੇ ਘਰ ਨਹੀਂ, ਇੱਥੇ ਰੁੱਸ ਕੇ ਅੰਦਰ ਬਹਿ ਜਾਂਦੀ ਹੈ। ਮਾਂ ਮਨਾ ਲੈਂਦੀ ਹੈ, ਭਰਜਾਈ ਮਨਾਉਂਦੀ ਹੈ, ਪਿਓ ਮਨਾ ਲੈਂਦਾ, ਸਹੁਰੇ ਘਰ ਨਹੀਂ ਚੱਲਣਾ। ਹੁਣ ਅੰਦਰ ਦਾ ਕ੍ਰੋਧ ਨਾਸ਼ ਹੋਇਆ, ਮਮਤਾ ਜਿਹੜੀ ਚੀਜ਼ਾਂ ਨਾਲ ਛੋਟੀਆਂ ਛੋਟੀਆਂ ਗੱਲਾਂ ਦੀ ਜਿੱਦ ਮਮਤਾ ਸੀ ਉਹ ਖਤਮ ਹੋ ਗਈ। ਤਾਂ ਮਹਾਰਾਜ ਜੀ ਬਖਸ਼ਿਸ਼ ਕਰਦੇ, ਜਿਹੜਾ ਪਖੰਡ ਕਰਕੇ ਰੁੱਸ ਜਾਂਦੀ ਸੀ ਪੇਕੇ ਘਰ, ਹੁਣ ਉਹ ਪਖੰਡ ਖਤਮ ਹੋ ਗਿਆ, ਹੁਣ ਸਹੁਰੇ ਘਰ ਜਾਣ ਵਾਸਤੇ ਸਿਆਣੀ ਜਿੰਦ ਬਣ ਗਈ ਹੈ।
ਮੈਂ ਪੀਰ ਗਈ ਸੁਖ ਪਾਇਆ ਆਰੋਗਤ ਭਏ ਸਰੀਰਾ।
ਹੰਕਾਰ ਦੀ ਪੀੜ ਖਤਮ ਹੋ ਗਈ, ਤਨ ਵੀ ਸੋਹਣੀ ਸੇਜ ਆਰੋਗਤ ਹੋ ਗਈ ਹੈ।
ਗੁਰ ਪ੍ਰਸਾਦੀ ਬ੍ਰਹਮ ਪਛਾਤਾ ਨਾਨਕ ਗੁਣੀ ਗਹੀਰਾ।
ਪਰ ਇਹ ਸਾਰਾ ਕੁਝ ਆਪਣੀ ਅਕਲ ਮਤ ਸਿਆਣਪ ਪੂਜਾ ਪਾਠ ਨਾਲ ਨਹੀਂ ਹੁੰਦਾ। ਇੱਕੋ ਹੀ ਗੱਲ ਸਾਹਿਬ ਨੇ ਕਹੀ, ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ, ਗੁਰੂ ਦੀ ਗ੍ਰੇਸ, ਗੁਰੂ ਦੀ ਨਦਰ, ਗੁਰੂ ਦੀ ਕਿਰਪਾ ਨਾਲ ਬ੍ਰਹਮ ਦੇ ਘਰ ਦੀ ਪਛਾਣ ਹੋਈ ਕਿ ਸਹੁਰੇ ਘਰ ਕਿਵੇਂ ਸਤਿਕਾਰਯੋਗ ਹੋਈਦਾ। ਇਹ ਗੱਲਾਂ ਸਮਝ ਪਈਆਂ ਗੁਰੂ ਦੀ ਸੰਗਤ ਵਿੱਚੋਂ, ਨਾਨਕ ਭਰਮ ਗਵਾਤਾ, ਅੰਦਰ ਦੇ ਭਰਮ ਖਤਮ ਹੋ ਗਏ। ਅਤੇ ਇੱਕ ਗੱਲ ਸਮਝ ਪਈ, ਸਹਿਬ ਸੱਚੇ ਪਾਤਸ਼ਾਹ ਕਹਿੰਦੇ ਗੁਣੀ ਗਹੀਰਾ, ਨਾਨਕ ਗੁਣੀ ਗਹੀਰਾ ਦਾ ਅਰਥ ਇਹ ਸਮਝ ਪਿਆ ਕਿ ਪਰਮਾਤਮਾ ਬਹੁਤ ਗੰਭੀਰ ਹੈ, ਉਹਨੂੰ ਆਪਣੀ ਮੱਤ ਆਪਣੀ ਅਕਲ ਨਾਲ ਨਹੀਂ ਪਾਇਆ ਜਾ ਸਕਦਾ, ਇਹ ਸਭ ਕੁਝ ਗੁਰੂ ਦੀ ਕਿਰਪਾ ਨਾਲ ਹੁੰਦਾ ਹੈ।
ਮਨ ਮੁਖ ਵਿਛੁੜੀ ਦੂਰ ਮਹਿਲ ਨਾ ਪਾਏ ਬਲ ਗਈ ਬਲ ਰਾਮ ਜੀਓ।
ਹੁਣ ਦੂਜੇ ਪਾਸੇ ਜਿਹੜੇ ਮਨਮੁਖ ਸੀ, ਜਿਨ੍ਹਾਂ ਨੇ ਗੁਰੂ ਦੀ ਸੰਗਤ ਨਹੀਂ ਕੀਤੀ, ਜਪਣ ਵਾਲਿਆਂ ਦੀ ਸੰਗਤ ਨਹੀਂ ਕੀਤੀ, ਜਿਨ੍ਹਾਂ ਨੇ ਸੁਹਾਗਣੀਆਂ ਭਾਵ ਉਹਨਾਂ ਦੁਲਹਨੀ ਰੱਬ ਦੇ ਪਿਆਰਿਆਂ ਕੋਲ ਨਹੀਂ ਬੈਠੇ, ਉਹ ਬਿਲਕੁਲ ਸੰਸਾਰ ਮੁਖੀ ਰਹੇ, ਮਨਮੁਖ ਰਹੇ, ਜਿੱਦਾਂ ਨਹੀਂ ਛੱਡੀਆਂ, ਪਖੰਡ ਨਹੀਂ ਛੱਡੇ, ਮਮਤਾ ਹੋਮੇ ਨਹੀਂ ਛੱਡੀ, ਕਾਮ ਕ੍ਰੋਧ ਲੋਮੋ ਅਹੰਕਾਰ ਨਹੀਂ ਅੰਦਰੋਂ ਛੁੱਟਿਆ, ਤਾਂ ਮਹਾਰਾਜ ਕਹਿੰਦੇ ਉਹ ਵਿਛੜ ਗਏ ਔਰ ਮਹਿਲ ਤੋਂ ਬਹੁਤ ਦੂਰ ਚਲੇ ਗਏ। ਹੁਣ ਪਤਾ ਨਹੀਂ ਕਿੰਨੇ ਜਨਮ ਲੱਗਣਗੇ, ਪਰਤ ਕੇ ਉਹ ਉਸ ਸੰਗਤ ਵਿੱਚ ਆਉਣਗੇ। ਇਸ ਤਰ੍ਹਾਂ ਮਨਮੁਖ ਵਿਛੜ ਕੇ ਦੂਰ ਹੋ ਗਏ ਹਨ।
ਅੰਤਰ ਮਮਤਾ ਕੂੜ ਕੂੜ ਵਿਹਾਜੇ ਕੂੜ ਲਈ ਬਲਰਾਮ ਜੀਓ।
ਮਹਾਰਾਜ ਜੀ ਨੇ ਗੱਲ ਬੜੀ ਪਿਆਰੀ ਕਹੀ ਪਹਿਲੀ ਪੰਕਤੀ ਵਿੱਚ, ਜਿੱਥੇ ਮਨਮੁਖ ਵਿਛੜਿਆ ਉੱਥੇ ਮਹਾਰਾਜ ਨੇ ਕਿਹਾ ਬਲ ਗਈ ਬਲਰਾਮ ਜੀਓ। ਪਹਿਲੇ ਬਲ ਦਾ ਅਰਥ ਹੈ ਸੜ ਜਾਣਾ, ਉਹ ਮਨਮੁਖ ਸੰਸਾਰ ਦੇ ਔਗਣਾਂ ਵਿਕਾਰਾਂ ਵਿੱਚ ਸੜ ਗਏ, ਦਗਦ ਹੋ ਗਏ ਔਰ ਇਸ ਤਰ੍ਹਾਂ ਸੜ ਗਏ ਦਾਵੇ ਦੀ ਅੱਗ ਵਿੱਚ। ਮੇਰਾ ਘਰ, ਮੇਰਾ ਸਰੀਰ, ਮੇਰੀ ਪ੍ਰਾਪਰਟੀ, ਮੇਰਾ ਆ ਕੁਝ, ਇਹਨੂੰ ਮਹਾਰਾਜ ਨੇ ਕਿਹਾ ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਓ ਬੂਟ ਰਹੇ ਨੀ, ਕੋਈ ਵਿਰਲਾ ਬਚਿਆ ਨਹੀਂ, ਤੇ ਇਸ ਦਾਵੇ ਦੀ ਅੱਗ ਵਿੱਚ ਸੜ ਗਏ। ਬਲ ਗਈ, ਉਹ ਸੜ ਗਈ ਮਨਮੁਖ, ਬਲਰਾਮ ਜੀਓ, ਇਹ ਪਰਮਾਤਮਾ ਤੇਰੇ ਤੋਂ ਬਲਿਹਾਰ। ਅੱਗੇ ਸਾਹਿਬ ਨੇ ਕਿਹਾ ਅੰਤਰ ਮਮਤਾ ਕੂੜ ਕੂੜ ਵਿਹਾਜੇ, ਅੰਦਰ ਕੂੜ ਸੀ ਤੇ ਕੂੜ ਦਾ ਹੀ ਵਪਾਰ ਸਾਰੀ ਉਮਰ ਕੀਤਾ, ਇਸ ਤਰ੍ਹਾਂ ਮਨਮੁਖ ਕੋਲ ਸੱਚ ਨਾ ਆਇਆ, ਸਾਰੀ ਉਮਰ ਕੱਚ ਹੀ ਰਿਹਾ।
ਕੂੜ ਕਪਟ ਕਮਾਵੇ ਮਹਾ ਦੁੱਖ ਪਾਵੇ ਵਿਨ ਸਤਿਗੁਰ ਮਗ ਨਾ ਪਾਇਆ।
ਸਾਰੀ ਉਮਰ ਕੂੜ ਕਪਟ ਕੀਤਾ, ਕੂੜ ਕਪਟ ਦੀ ਕਮਾਈ ਕੀਤੀ, ਬੇਈਮਾਨੀ ਧੋਖਾ ਫਰੇਬ ਛਲ ਸੁਰਤੀ ਵਿੱਚ ਚੱਲਦਾ ਰਿਹਾ। ਅੱਗੇ ਮਹਾਰਾਜ ਨੇ ਕਿਹਾ ਮਗ ਨਾ ਪਾਇਆ, ਮਗ ਮੀਨਿੰਗ ਰਸਤਾ, ਉਹਨੇ ਗੁਰੂ ਵਾਲਾ ਰਸਤਾ ਨਹੀਂ ਅਪਣਾਇਆ, ਉਹਨਾਂ ਦੇ ਭਾਗ ਮਾੜੇ, ਉਹ ਮਨਮੁਖ ਬੰਦਿਆਂ ਨੂੰ ਗੁਰੂ ਦਾ ਮਾਰਗ ਹੀ ਨਾ ਮਿਲਿਆ।
ਉੱਜੜ ਪੰਥ ਪਰਮੈ ਗਾਵਾਰੀ ਖਿਨ ਖਿਨ ਧੱਕੇ ਖਾਇਆ।
ਜਿਹੜੇ ਕਮਲੇ ਜਿਹੜੇ ਰਸਤੇ ਤੇ ਰੱਬ ਨੇ ਕੱਲਿਆ ਸੀ ਕਿ ਬਹੁਤ ਜਨਮ ਤੋਂ ਬਾਅਦ ਤੇਰੀ ਵਾਰੀ ਮਿਲੀ, ਦੁਲੱਭ ਦੇ ਪਾਈ ਵਡਭਾਗੀ, ਨਾਮ ਨਾ ਜਪੈ ਤੇ ਆਤਮ ਘਾਤੀ ਪਈ, ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਜਿਹੜੀ ਗੱਲ ਕਹੀ ਸੀ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਵਿਖ ਜੋਇਓ, ਗੱਲ ਕਹੀ ਸੀ ਮਿਲ ਜਗਦੀਸ਼ ਮਿਲਣ ਕੀ ਵਰੀਆ, ਚਿਰੰਕਾਲੇ ਦੇਹ ਸੰਜਰੀਆ। ਉਹ ਉੱਕ ਗਏ ਉਸ ਰਸਤੇ ਤੋਂ, ਦੂਰ ਭਟਕ ਗਏ ਪੰਥ ਤੋਂ, ਇਸ ਤਰ੍ਹਾਂ ਖਿੰਨ ਖਿੰਨ ਹਰ ਪਲ ਉਹ ਧੱਕੇ ਹੀ ਖਾਂਦੇ ਰਹੇ।
ਆਪੇ ਦਇਆ ਕਰੇ ਪ੍ਰਭ ਦਾਤਾ ਸਤਿਗੁਰ ਪੁਰਖ ਮਿਲਾਏ।
ਆਪ ਹੀ ਦਇਆ ਕੀਤੀ ਸਤਿਗੁਰ ਨੇ ਤੇ ਉਸ ਪੁਰਖ ਨਾਲ ਭਾਗਾਂ ਵਾਲਿਆਂ ਨੂੰ ਮਿਲਾ ਦਿੱਤਾ। ਬਿਨਾਂ ਭਾਗਾਂ ਤੋਂ ਮਨਮੁਖ ਵਿਛੜੇ ਰਹੇ।
ਜਨਮ ਜਨਮ ਕੇ ਵਿਛੜੇ ਜਨ ਮਿਲੇ ਨਾਨਕ ਸਹਿਜ ਸੁਭਾਏ।
ਜਨਮਾਂ ਜਨਮਾਂ ਦੇ ਵਿਛੜਿਆਂ ਦੇ ਜਿਨ੍ਹਾਂ ਦੇ ਭਾਗ ਜਾਗੇ ਉਹਨਾਂ ਨੂੰ ਸਹਿਜ ਸੁਭਾਅ ਹੀ ਗੁਰੂ ਨੇ ਕਿਰਪਾ ਕਰਕੇ ਮਿਲਾ ਦਿੱਤਾ ਹੈ।
ਆਇਆ ਲਗਨ ਗਣਾਏ ਹਿਰਦਾ ਧਨ ਉਮਾਹੀਆ ਬਲਰਾਮ ਜੀਓ।
ਦੂਜੇ ਪਾਸੇ ਜਿਹੜੇ ਗੁਰਮੁਖ ਗੁਰੂ ਦੀ ਸੰਗਤ, ਗੁਰਮੁਖਾਂ ਦੀ ਸੰਗਤ ਨਾਲ ਨੇੜੇ ਹੋਏ, ਜਿਨ੍ਹਾਂ ਕੋਲ ਗੁਣਾਂ ਦਾ ਦਾਜ ਆਇਆ, ਜਿਨ੍ਹਾਂ ਨੂੰ ਲੱਗਾ ਹੁਣੇ ਮਚੌਰ ਹੋ ਗਏ ਨੇ, ਗੁਰੂ ਨੇ ਕਿਹਾ ਹੁਣ ਇਹਨਾਂ ਦਾ ਆਨੰਦ ਕਰ ਦੇਣਾ ਚਾਹੀਦਾ, ਉੱਥੇ ਗੁਰੂ ਨੇ ਫਿਰ ਲਗਨ ਕੱਢਿਆ, ਸਮਾਂ ਕੱਢਿਆ, ਮਹੂਰਤ ਕੱਢਿਆ ਕਿ ਇਸ ਵਕਤ ਮਿਲਣਾ, ਉੱਥੇ ਤੱਕ ਤੂੰ ਹੁਣ ਨਾਮ ਜਪ ਤੇ ਸੇਵਾ ਕਰ। ਗੁਰੂ ਨੇ ਉਹ ਲਗਨ ਮਹੂਰਤ ਕੱਢ ਦਿੱਤਾ ਹੈ।
ਪੰਡਿਤ ਪਾਦੇ ਆਣ ਪੱਤੀ ਬਹਿਵਾ ਚਾਹੀਆ ਬਲਰਾਮ ਜੀਓ।
ਫਿਰ ਗੁਰਮੁਖ ਪਿਆਰੇ ਗੁਰੂ ਦੇ ਪਿਆਰ ਵਾਲੇ ਸੱਤ ਸੰਗੀਆਂ ਦੀ ਸੰਗਤ ਦਿੱਤੀ, ਉਹਨਾਂ ਵਿੱਚ ਬੈਠ, ਉਹਨਾਂ ਦੇ ਗੁਣਾਂ ਨਾਲ ਆਪਣੇ ਆਪ ਨੂੰ ਜੋੜ, ਤੈਨੂੰ ਸਮਝ ਆਏਗੀ ਉਹ ਕਿਵੇਂ ਵਰੇ ਗਏ ਨੇ, ਤੂੰ ਵੀ ਉਸ ਤਰ੍ਹਾਂ ਵਿਆਹਿਆ ਜਾਏਗਾ। ਉਹਨਾਂ ਵਿੱਚ ਬਹਿ ਕੇ ਪੱਤਰੀ ਬਚਾਈ ਬਾਚੀ ਗਈ, ਬਾਚੀ ਮੀਨਿੰਗ ਵਿਚਾਰ ਕੀਤੀ ਗਈ, ਕਿਹੜਾ ਦਿਨ ਸ਼ੁਭ ਹੈ, ਕਿੰਨੇ ਔਗਣ ਰਹਿ ਗਏ ਨੇ, ਕੀ ਕੁਝ ਇਹਦੇ ਵਿੱਚ ਰਹਿ ਗਿਆ। ਗੁਰੂ ਸਿੱਖਾਂ ਦੇ ਰਾਹੀਂ ਸਿੱਖ ਨੂੰ ਪਰਖਦਾ, ਆਪ ਸਿੱਧਾ ਨਹੀਂ, ਸਿੱਖਾਂ ਨੂੰ ਘੱਲ ਕੇ ਸਿੱਖ ਦੀ ਪਰਖ ਕਰਨਗੇ। ਸਿੱਖਾਂ ਦੇ ਰਾਹੀਂ ਪਰਖ ਕੀਤੀ ਔਰ ਪੱਤਰੀ ਬਾਚੀ ਗਈ, ਕਿਹੜੇ ਸਮੇਂ ਕਿਹੜੇ ਪਲ ਇਹਦਾ ਆਨੰਦ ਪੜਾਉਣਾ ਹੈ।
ਪੱਤੀ ਵਾਚਾਈ ਮਨ ਵਜੀ ਵਧਾਈ ਜਬ ਸਾਜਨ ਸੋਹਣੇ ਘਰ ਆਏ।
ਤਾਂ ਮਹਾਰਾਜ ਜੀ ਸਮਝਾਉਂਦੇ, ਫਿਰ ਉਹ ਸੱਜਣ ਹਿਰਦੇ ਵਿੱਚ ਉਹਦੀ ਯਾਦ ਵਸ ਗਈ, ਅੰਦਰੋਂ ਅਨੁਭਵ ਹੋਣ ਲੱਗ ਪਿਆ, ਹੁਣ ਉਹ ਪਲ ਆਉਣ ਵਾਲਾ ਜਦੋਂ ਮਿਲਾਪ ਹੋਣਾ। ਇੱਕ ਬਾਣੀ ਵਿੱਚ ਇਸ ਤਰ੍ਹਾਂ ਦਾ ਕੰਸੈਪਟ ਆਇਆ ਜਿੱਥੇ ਬਾਬਾ ਕਬੀਰ ਸਾਹਿਬ ਕਹਿੰਦੇ, ਹੁਣ ਨਾ ਸੌਂ ਜਾਈ ਕਿਤੇ, ਹੁਣ ਤੇਰੇ ਉਹ ਦਿਨ ਚੱਲ ਪਏ ਨੇ ਜਦੋਂ ਕਿਸੇ ਪਲ ਵੀ ਤੈਨੂੰ ਮਿਲ ਸਕਦਾ, ਹੁਣ ਕਿਤੇ ਧੋਖਾ ਨਾ ਖਾ ਜਾਈਂ, ਹੁਣ ਥੋੜ੍ਹਾ ਜਾਗ ਕੇ ਸੁਚੇਤ ਹੋ ਕੇ ਤੁਰੀ, ਕਿਉਂਕਿ ਤੇਰੇ 90 ਕਦਮ ਮੰਜ਼ਿਲ ਦੇ ਲੰਘ ਗਏ ਨੇ, 10 ਕਦਮ ਰਹਿ ਗਏ ਨੇ, ਹੁਣ ਜਿੰਨਾ ਝੁੱਕ ਕੇ ਨਿਮਰਤਾ ਨਾਲ ਤੁਰ ਸਕਦੇ ਤੁਰੀ, ਆਪਣੇ ਕਦਮਾਂ ਵੱਲ ਖਿਆਲ ਰੱਖੀ, ਜਿਹੜਾ ਇੱਥੇ ਡਿੱਗ ਗਿਆ ਪਰਤ ਕੇ ਉੱਤੋਂ ਉੱਠਿਆ ਨਹੀਂ ਜੇ ਜਾਂਦਾ। ਗੁਰੂ ਨੇ ਅੱਗੇ ਬਚਨ ਕਹੇ, ਕਹਿਣ ਲੱਗੇ ਉਹ ਪੱਤਰੀ ਬਚਾਈ, ਅੰਦਰ ਵਧਾਈ ਆਨੰਦ ਬਣ ਗਿਆ ਹੈ।
ਗੁਣੀ ਗਿਆਨੀ ਬਹਿਮਤਾ ਪਕਾਇਆ ਫੇਰੇ ਤਤ ਦਿਵਾਏ।
ਫਿਰ ਕਈ ਜਪਣ ਵਾਲੇ ਗੁਰੂ ਗਿਆਨੀਆਂ ਨੇ, ਰੱਬ ਦੇ ਪਿਆਰਿਆਂ ਨੇ ਜਾਮਣੀ ਪਾ ਦਿੱਤੀ, ਮਹਾਰਾਜ ਹੁਣ ਤੇ ਇੱਥੇ ਤਰਸ ਕਰ ਦਿਓ, ਇੰਨੇ ਸਾਲ ਹੋ ਗਏ ਇਹਨੂੰ ਭਟਕਦਿਆਂ, ਹੁਣ ਇੱਥੇ ਤਰਸ ਕਰ ਦਿਓ। ਜਦੋਂ ਜਪਣ ਵਾਲਿਆਂ ਦੀ ਪਈ ਜਾਮਣੀ, ਉਦੋਂ ਗੁਰੂ ਨੇ ਮਿਹਰ ਦੀ ਪਾਈ ਨਜ਼ਰ ਤੇ ਮਹਾਰਾਜ ਜੀ ਬਖਸ਼ਿਸ਼ ਕਰਦੇ। ਫਿਰ ਗੁਰੂ ਨੇ ਕਿਹਾ ਚਲੋ ਇਹਦੇ ਹੁਣ ਫੇਰੇ ਦਵਾ ਦਿਓ।
ਪਾਇਆ ਪੁਰਖ ਆਗਾਮੇ ਅਗੋਚਰ ਸਾਧ ਨਵ ਤਨ ਬਾਲ ਸਖਾਈ।
ਬਸ ਜਾਮਣੀ ਪੈਣ ਦੀ ਦੇਰ ਸੀ, ਉਸ ਪਲ ਤੋਂ ਬਾਅਦ ਉਹ ਵਰ ਪਾਇਆ ਪੁਰਖ ਅਗਮਾ ਗੋਚਰ ਸਧ ਨਵ ਤਨ। ਹੁਣ ਸਭ ਕੁਝ ਨਵਾਂ ਹੋ ਗਿਆ, ਕੋਈ ਚੀਜ਼ ਪੁਰਾਣੀ ਨਹੀਂ, ਹੁਣ 125 ਸਾਲਾਂ ਦਾ ਸਰੀਰ ਵੀ ਨਵਾਂ ਲੱਗਦਾ, ਹੁਣ 62 ਵਰਿਆਂ ਦੀ ਉਮਰ ਦਾ ਸਰੀਰ ਵੀ ਨਵਾਂ ਨਰੋਏ। ਜਿੱਦਣ ਫਿਰ ਇਸ ਤਰ੍ਹਾਂ ਫੇਰੇ ਹੋ ਗਏ, ਸਭ ਕੁਝ ਨਵਾਂ, ਬਾਲ ਸਿਖਾਈ ਕਿਰਪਾ ਕਰਕੇ ਉਹਨੇ ਆਪਣਾ ਬਿਰਧ ਪਛਾਣਿਆ ਔਰ ਤਰਸ ਕਿਰਪਾ ਕਰਕੇ ਗੁਰਮੁਖਾਂ ਦੀ ਜਾਮਣੀ ਪਾ ਕੇ ਉਸ ਵਰ ਪੁਰਖ ਅਗਮ ਨਾਲ ਮਿਲਾਪ ਕਰ ਦਿੱਤਾ। ਹੁਣ ਕੀ ਅਵਸਥਾ ਹੋਈ, ਵਿਆਹ ਹੋਆ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ ਅਗਿਆਨ ਦੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲੱਤ। ਫਿਰ ਉਤਰਿਆ ਕੀ, ਹੋ ਮੈਂ ਰੋਗ ਗਿਆ ਦੁੱਖ ਲਾਤਾ ਆਪ ਆਪੇ ਗੁਰਮਤ ਖਾਦਾ ਅਕਾਲ ਪੁਰਖ ਵਰ ਪਾਇਆ ਵਿਨਾਸੀ ਨਾ ਕਦੇ ਮਰੇ ਨਾ ਜਾਇਆ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ। ਇਸ ਤਰ੍ਹਾਂ ਫਿਰ ਜਾਮਣੀ ਪੈ ਗਈ, ਗੁਰੂ ਨੇ ਤਰਸ ਕੀਤਾ, ਉਹ ਅਗੰਮ ਪੁਰਖ ਵਰ ਪ੍ਰਾਪਤ ਹੋ ਗਿਆ। ਆਓ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਆ ਜੇ, ਆਖਰੀ ਪੰਕਤੀ ਆਪਾਂ ਪਿਆਰ ਨਾਲ ਸਰਵਣ ਕਰੀਏ ਜੀ।
ਨਾਨਕ ਕਿਰਪਾ ਕਰਕੇ ਮਿਲੇ ਵਿਛੜ ਕਦੇ ਨਾ ਜਾਈ।
ਉਹ ਵਰ ਅਗੰਮ ਪੁਰਖ ਮਿਲਿਆ ਤੇ ਕਿਰਪਾ ਕਰਕੇ ਮਿਲਿਆ, ਦੁਬਾਰਾ ਫਿਰ ਵਿਛੜੇਗਾ ਨਹੀਂ। ਇੱਕ ਉਹਦੀ ਖੂਬੀ ਹੈ, ਬਾਕੀ ਸਭ ਦੁਨੀਆਂ ਦੇ ਸੰਜੋਗ ਕਿਤੇ ਨਾ ਕਿਤੇ ਸਵਾਰਥ ਕਰਕੇ ਜੁੜਨ ਤੇ ਟੁੱਟ ਜਾਂਦੇ ਨੇ। ਜਿਹਨੂੰ ਗੁਰੂ ਮਿਲਾਉਂਦਾ ਉਹ ਗੁਰੂ ਅੱਗੇ ਮਤ ਗਵਾ ਕੇ ਸਿੱਖ ਆਵੇ ਤੇ ਗੁਰੂ ਮਿਲਾ ਦਿੰਦਾ, ਪਰਤ ਕੇ ਉਹ ਟੁੱਟਦਾ ਨਹੀਂ, ਉਹਨੂੰ ਅਗੰਮ ਵਰ ਮਿਲ ਪੈਂਦਾ, ਕਦੇ ਵੀ ਫਿਰ ਵਿਛੋੜਾ ਨਹੀਂ ਪੈਂਦਾ। ਆਓ ਆਖਰੀ ਪੰਕਤੀ ਸਰਵਣ ਕਰੀਏ ਜੀ।
ਵਰ ਪਾਇਆ ਪੁਰਖ ਅਗੰਮ ਸਾਧ ਨਵ ਤਨ ਬਾਲ ਸਖਾਈ ਨਾਨਕ ਕਿਰਪਾ ਕਰਕੇ ਮਿਲੇ ਵਿਛੁੜ ਕਦੇ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।